ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਰਸ਼ ਤੇਰਾ ਰਾਮ ਲੱਖ ਜੀਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਮ ਪੰਥ ਸਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਅਲ ਪੂਰਨ ਸੁਆਮੀ ਜਤ ਦੇਖਾ ਤਤ ਸੋਈ ਪਰਮ ਮੋਹ ਬਿਕਾਰ ਨਾਠੇ ਪ੍ਰਭ ਨਿਰਹੂ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੇ ਦਰਸ਼ ਤੇਰਾ ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰਾ ਕੀਤਾ ਸੀ ਅੱਜ ਫਿਰ ਤਰਸਦੀਆਂ ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰਾ ਕੀਤਾ ਸੀ ਅੱਜ ਫਿਰ ਤਰਸਦੀਆਂ
ਸਾਰੇ
यार जी आज फिर लो चीदिया दातिया आज फिर तरस दिया प्यारे जी आज फिर तरस दिया दातिया आज फिर तरस दिया ਕੀਤਾ ਸੀ ਦੀਦਾਰ ਤੇਰਾ ਕੀਤਾ ਸੀ ਅੱਜ ਫਿਰ ਲੋਚਦੀਆਂ ਜਿੰਨਾ ਅੱਖਾਂ ਨੇ ਦੀਦਾਰ ਤੇਰਾ ਕੀਤਾ ਸੀ ਅੱਜ ਫਿਰ ਲੋਚਦੀਆਂ ਅੰਬ ਵਿਕੰਦੜੇ ਜੇ ਲਹਾਂ ਕਿਨਾ ਪਾਣੀ ਪਨ ਜੜਾਈ ਆਪਣੇ ਲਹਾਂ ਸੋ ਸਜਣ ਟੋਲ ਜੁਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰੀ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵਡਭਾਗਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਪਵਿੱਤਰ ਪਾਠ ਕੀਰਤਨ ਗੁਰ ਇਤਿਹਾਸ ਦੀ ਕਥਾ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ। ਵੱਡੇ ਭਾਗ ਜਾਣਨੇ ਚਾਹੀਦੇ ਹਨ ਕਿ ਪਾਤਸ਼ਾਹ ਨੇ ਰਹਿਮਤ ਕਰਕੇ ਘੱਲੂਘਾਲ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਬਿਠਾਲ ਕੇ ਆਪਣੇ ਦਰ ਘਰ ਦੀ ਵਿਚਾਰ ਸੁਣਨ ਸੁਣਾਉਣ ਦਾ ਸਮਾਂ ਬਖਸ਼ਿਆ ਹੈ। ਸੋ ਆਓ ਬਹੁਤੀਆਂ ਵਿਚਾਰਾਂ ਵਿੱਚ ਨਾ ਜਾਂਦੇ ਹੋਏ ਜੋ ਕੱਲ੍ਹ ਇਤਿਹਾਸ ਤੁਹਾਡੇ ਨਾਲ ਆਰੰਭ ਕੀਤਾ ਸੀ ਭਾਈ ਸਾਧੂ ਅਤੇ ਭਾਈ ਰੂਪਾ। ਭਾਈ ਸਾਧੂ ਭਾਈ ਸਾਧੇ ਦਾ ਸਪੁੱਤਰ ਸੀ ਜਿਹੜਾ ਪਹਿਲਾਂ ਸਖੀ ਸਰਵਰ ਪੀਰ ਦੇ ਚੇਲੇ ਸਨ। ਲਾਲਾਂ ਵਾਲੇ ਪੀਰ ਨੂੰ ਮੰਨਣ ਵਾਲੇ ਅਤੇ ਜਦੋਂ ਭਾਈ ਸਾਧੂ ਦਾ ਵਿਆਹ ਹੋਇਆ ਉਸ ਸਮੇਂ ਜਿਹੜੀ ਬੀਬੀ ਜਿਹਦੇ ਨਾਲ ਵਿਆਹ ਹੋਇਆ ਉਹ ਗੁਰੂ ਘਰ ਦਾ ਪਿਆਰ ਰੱਖਣ ਵਾਲੀ ਅਤੇ ਗੁਰਬਾਣੀ ਪੜ੍ਹਨ ਵਾਲੀ ਸੀ। ਜਦੋਂ ਉਹਨੂੰ ਵਿਆਹ ਕੇ ਲਿਆਉਂਦੇ ਸਨ ਭਾਈ ਆਕਲ ਜੀ ਦੀ ਬੇਟੀ ਸੀ ਛੇਵੇਂ ਪਾਤਸ਼ਾਹ ਉਦੋਂ ਡਰੌਲੀ ਨਗਰ ਦੇ ਵਿੱਚ ਠਹਿਰੇ ਹੋਏ ਸਨ। ਉਹਨੇ ਆਪਣੇ ਕੁਹਾਰਾਂ ਨੇ ਡੋਲੀ ਚੁੱਕੀ ਹੋਈ ਸੀ ਆਖਣ ਲੱਗੀ ਕਿ ਤੁਹਾਨੂੰ ਮੇਰੇ ਪਿਤਾ ਦਾ ਵਾਸਤਾ ਹੈ, ਪਿਤਾ ਨੇ ਭੇਜਿਆ ਹੈ, ਤੁਹਾਡਾ ਬੜਾ ਇਹ ਮੇਰੇ 'ਤੇ ਕਰਮ ਹੋਵੇਗਾ ਕਿ ਜੇ ਮੈਨੂੰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾ ਦਿਓ। ਫਿਰ ਉਹ ਕੁਹਾਰ ਡੋਲੀ ਲੈ ਕੇ ਗਏ ਅਤੇ ਸਾਧ ਸੰਗਤ ਉਸ ਬੀਬੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਨਾਲੇ ਫਰਿਆਦ ਕੀਤੀ ਆਖਣ ਲੱਗੀ ਪਾਤਸ਼ਾਹ ਮੈਂ ਤਾਂ ਬਾਣੀ ਪੜ੍ਹਨ ਵਾਲੀ ਸੀ, ਮੇਰਾ ਸਿੱਖਾਂ ਦੇ ਘਰ ਦਾ ਜਨਮ, ਮੇਰੇ ਮਾਤਾ ਪਿਤਾ ਸਿੱਖ, ਮੈਂ ਸਿੱਖ ਬਾਣੀ ਪੜ੍ਹਨ ਵਾਲੀ, ਮੇਰਾ ਵਿਆਹ ਸਰਵਰੀਆਂ ਦੇ ਘਰ ਕਿਉਂ ਹੋ ਗਿਆ ਹੈ। ਇਤਿਹਾਸ ਵਿੱਚ ਆਉਂਦਾ ਗੁਰੂ ਸਾਹਿਬ ਆਖਣ ਲੱਗੇ ਬੀਬੀ ਤੇਰੇ ਕੋਈ ਮੱਥੇ ਦਾ ਮਾੜਾ ਲੇਖ ਸੀ ਜਿਹਦੇ ਕਰਕੇ ਸਰਵਰੀਆਂ ਦੇ ਘਰ ਤੇਰਾ ਵਿਆਹ ਹੋ ਗਿਆ ਹੈ, ਲਿਆ ਤੇਰਾ ਲੇਖ ਮੇਟ ਦਿੰਦੇ ਹਾਂ। ਸਤਿਗੁਰਾਂ ਨੇ ਮੱਥੇ ਦੇ ਉੱਤੇ ਹੱਥ ਫੇਰਿਆ ਅਤੇ ਨਾਲੇ ਬਚਨ ਕੀਤਾ ਕਹਿਣ ਲੱਗੇ ਤੂੰ ਤਾਂ ਅੱਗੇ ਵੀ ਕਿੰਨਿਆਂ ਨੂੰ ਤਾਰੇਂਗੀ। ਅਤੇ ਉਸ ਵੇਲੇ ਜਦੋਂ ਭਾਈ ਸਾਧੂ ਨੂੰ ਪਤਾ ਲੱਗਿਆ ਕਿ ਕੁਹਾਰ ਡੋਲੀ ਲੈ ਕੇ ਇੱਕ ਪਾਸੇ ਚਲੇ ਗਏ ਨੇ ਉਹ ਬੜਾ ਗੁੱਸੇ ਹੋਇਆ। ਉਹਦਾ ਪਿਤਾ ਭਾਈ ਸਾਧਾ ਉਹ ਬੜਾ ਗੁੱਸੇ ਹੋਇਆ, ਆਪਣੇ ਪੁੱਤਰ ਨੂੰ ਭੇਜਿਆ ਨਾਲ ਪੰਜ ਸੱਤ ਬੰਦੇ ਭੇਜੇ ਅਤੇ ਸਾਧ ਸੰਗਤ ਕ੍ਰੋਧ ਦੀ ਅੱਗ ਦੇ ਵਿੱਚ ਜਲਦਾ ਹੋਇਆ। ਬਾਣੀ ਨੇ ਕ੍ਰੋਧ ਨੂੰ ਚੰਡਾਲ ਆਖਿਆ ਤਿੰਨਾ ਪਾਸ ਦੁਆਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ। ਅਤੇ ਕ੍ਰੋਧ ਦੀ ਅੱਗ ਜਿਨ੍ਹਾਂ ਦੇ ਅੰਦਰ ਮਹਾਰਾਜ ਕਹਿੰਦੇ ਬਲਦੀ ਹੋਵੇ ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ, ਉਹ ਆਪ ਵੀ ਸੜਦੇ ਨੇ ਅਤੇ ਦੂਜਿਆਂ ਨੂੰ ਵੀ ਸਾੜਦੇ ਹਨ ਮਾੜੇ ਬਚਨ ਬੋਲ ਕੇ। ਤਿੰਨਾਂ ਪਾਸ ਦੁਆਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਕ੍ਰੋਧ ਵੱਸਦਾ ਉਹ ਆਪ ਵੀ ਸੜਦੇ ਦੂਜਿਆਂ ਨੂੰ ਵੀ ਸਾੜਦੇ ਹਨ। ਅਤੇ ਬੜੇ ਕ੍ਰੋਧ ਦੇ ਨਾਲ ਗਿਆ ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਜਿਹੜਾ ਸਾਧ ਸੰਗਤ ਅੰਦਰੋਂ ਕ੍ਰੋਧ ਸੀ ਉਹ ਸ਼ਾਂਤ ਹੋ ਗਿਆ, ਮਨ ਸੀਤਲ ਹੋ ਗਿਆ, ਠੰਡਾ ਠਾਰ ਹੋ ਗਿਆ ਗੁਰੂ ਕੇ ਦਰਸ਼ਨ ਕਰਕੇ। ਅਤੇ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਅਤੇ ਸਿੱਖੀ ਧਾਰਨ ਕੀਤੀ ਅਤੇ ਆਪਣੇ ਮਾਂ ਬਾਪ ਨੂੰ ਵੀ ਸਾਧ ਸੰਗਤ ਸਿੱਖ ਬਣਾਇਆ। ਘਰ ਦੇ ਵਿੱਚ ਜਿਹੜੀ ਇੱਕ ਮਟੀ ਬਣਾਈ ਹੋਈ ਸੀ ਪੀਰ ਦੀ ਉਹ ਵੀ ਢਾਹ ਸੁੱਟੀ। ਇਸ ਤਰੀਕੇ ਦੇ ਨਾਲ ਉਹ ਬੀਬੀ ਦੇ ਜ਼ਰੀਏ ਉਹ ਸਾਰੇ ਪਰਿਵਾਰ ਦਾ ਹੀ ਜੀਵਨ ਬਦਲ ਗਿਆ। ਕਈ ਵਾਰੀ ਇੱਕ ਕੋਈ ਰੰਗ ਰਤੜੀ ਰੂਹ ਆਉਂਦੀ ਹੈ ਘਰ ਦੇ ਵਿੱਚ ਅਤੇ ਸਾਰੇ ਹੀ ਪਰਿਵਾਰ ਨੂੰ ਬਦਲ ਕੇ ਰੱਖ ਦਿੰਦੀ ਹੈ, ਸਾਰੇ ਹੀ ਪਰਿਵਾਰ ਦਾ ਜੀਵਨ ਬਦਲ ਜਾਂਦਾ। ਰਸਤਾ ਦੱਸਣ ਵਾਲਾ ਹੋਵੇ, ਰਾਹ ਦੱਸਣ ਵਾਲਾ ਹੋਵੇ, ਕੋਈ ਰਾਹ ਦੱਸਣ ਵਾਲਾ ਹੋਵੇ ਅਤੇ ਸਾਧ ਸੰਗਤ ਉਸ ਰਾਹ 'ਤੇ ਚੱਲ ਕੇ ਮੰਜ਼ਲੇ ਮਕਸੂਦ 'ਤੇ ਪਹੁੰਚ ਜਾਈਦਾ। ਅਤੇ ਕਈ ਰਾਹ ਹੀ ਬਦਲਦੇ ਰਹਿ ਜਾਂਦੇ ਆ। ਸੋਤੇ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਗੁਜ਼ਰ ਗਈ, ਰੋਤੇ ਮੈਂ ਕੱਟ ਗਈ, ਕੁਝ ਆਹੋਂ ਮੈਂ ਗੁਜ਼ਰ ਗਈ। ਮੰਜ਼ਿਲ 'ਤੇ ਚੱਲਣੇ ਵਾਲੇ ਮੰਜ਼ਿਲ 'ਤੇ ਜਾ ਲੱਗੇ, ਰਾਹੇਂ ਬਦਲਨੇ ਵਾਲੋਂ ਕੀ ਰਾਹੋਂ ਮੈਂ ਗੁਜ਼ਰ ਗਈ। ਇਸੇ ਤਰ੍ਹਾਂ ਜਿਹੜੇ ਮੰਜ਼ਿਲ ਮਕਸੂਦ ਨੂੰ ਸਾਹਮਣੇ ਰੱਖ ਕੇ ਤੁਰਦੇ ਹਨ, ਉਹ ਤਾਂ ਮੰਜ਼ਿਲ 'ਤੇ ਜਾ ਲੱਗਦੇ ਨੇ, ਅਤੇ ਜਿਹੜੇ ਰਾਹ ਹੀ ਬਦਲਦੇ ਰਹਿੰਦੇ ਨੇ, ਕਦੇ ਖੱਬੇ ਕਦੇ ਸੱਜੇ, ਅਤੇ ਉਹਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਰਾਹਾਂ ਦੇ ਵਿੱਚ ਹੀ ਗੁਜ਼ਰ ਜਾਂਦੀ। ਕਦੇ ਗੁਰੂ ਘਰ ਦੇ ਪਿਆਰੇ ਬਣ ਜਾਂਦੇ ਨੇ, ਕਦੇ ਕਿਸੇ ਹੋਰ ਦੇ ਪਿਆਰੇ ਜਾ ਬਣਦੇ ਹਨ। ਇਸ ਤਰ੍ਹਾਂ ਸਾਧ ਸੰਗਤ ਉਹਨਾਂ ਦਾ ਜੀਵਨ ਦੁਰਾਹੇ ਪਿਆ ਹੋਇਆ ਹੀ ਲੰਘ ਜਾਂਦਾ ਹੈ, ਕੁਰਾਹੇ ਪਿਆ ਹੋਇਆ ਹੀ ਲੰਘ ਜਾਂਦਾ ਹੈ। ਅਤੇ ਭਾਈ ਸਾਧੇ ਦੇ ਘਰ ਜਦੋਂ ਫਿਰ ਸਪੁੱਤਰ ਹੋਇਆ, ਉਹਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਰਖਾਇਆ। ਮਹਾਰਾਜ ਇਹਦਾ ਨਾਂ ਕੀ ਰੱਖੀਏ? ਕਹਿਣ ਲੱਗੇ, ਬੜਾ ਸੁੰਦਰ ਹੈ, ਬੜਾ ਸੋਹਣਾ, ਇਹਦਾ ਨਾਮ ਰੱਖੋ ਰੂਪ ਚੰਦ। ਸੋ ਉਹਦਾ ਨਾਮ ਰੂਪ ਚੰਦ ਰੱਖਿਆ ਗੁਰੂ ਸਾਹਿਬਾਂ ਨੇ। ਅਤੇ ਦੋਨੋਂ ਪਿਓ ਪੁੱਤਰ ਕਿਰਤ ਬਿਰਤ ਕਰਦੇ ਹੈ, ਅਤੇ ਅੱਜ ਲੱਕੜਾਂ ਵੱਢਣ ਵਾਸਤੇ ਗਏ ਆ। ਜੰਗਲ ਵਿੱਚ ਘੜਾ ਲੈ ਗਏ, ਨਾਲ ਪਾਣੀ ਦਾ ਭਰ ਕੇ ਤਰੇਹ ਲੱਗੀ। ਦੁਪਹਿਰ ਦਾ ਸਮਾਂ, ਜੇਠ ਦਾ ਮਹੀਨਾ, ਜਦੋਂ ਤਰੇਹ ਲੱਗੀ ਅਤੇ ਪਾਣੀ ਪੀਣ ਵਾਸਤੇ ਜਦੋਂ ਘੜੇ ਦੇ ਵਿੱਚੋਂ ਪਾਣੀ ਕੱਢਿਆ ਅਤੇ ਵੇਖਿਆ ਪਾਣੀ ਇੰਨਾ ਠੰਡਾ ਹੈ, ਅਤੇ ਸਾਧ ਸੰਗਤ ਭਾਈ ਰੂਪ ਚੰਦ ਦੇ ਮਨ ਦੇ ਵਿੱਚ ਖਿਆਲ ਆਇਆ। ਕਹਿਣ ਲੱਗਾ, ਇਹ ਪਾਣੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਕਨ ਦੇ ਯੋਗ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੁੰਦਾ ਨਾ, ਉਹ ਚੰਗੀ ਤੋਂ ਚੰਗੀ ਚੀਜ਼, ਉਹ ਕਹਿੰਦੇ ਮੈਂ ਗੁਰੂ ਘਰ ਲੈ ਕੇ ਚੱਲਾਂ, ਚੰਗੀ ਤੋਂ ਚੰਗੀ ਵਸਤ ਮੈਂ ਆਪਣੇ ਗੁਰੂ ਨੂੰ ਭੇਟਾ ਕਰਾਂ, ਗੁਰੂ ਨੂੰ ਅਰਪਦੇ ਹਾਂ, ਸਤਿਗੁਰੂ ਦੇ ਅੱਗੇ ਜਾ ਕੇ ਰੱਖਦੇ ਹਾਂ। ਅਤੇ ਜਿਨ੍ਹਾਂ ਦੇ ਮਨ ਵਿੱਚ ਪਿਆਰ ਨਹੀਂ, ਕਪਟ ਹੁੰਦਾ, ਉਹ ਕਹਿੰਦੇ ਨੇ ਚੰਗੀ ਤੋਂ ਚੰਗੀ ਚੀਜ਼ ਮੈਂ ਚੁੱਕ ਕੇ ਆਪਣੇ ਘਰ ਲੈ ਆਵਾਂ, ਗੁਰਦੁਆਰਿਓਂ ਚੰਗੀ ਤੋਂ ਚੰਗੀ ਚੀਜ਼ ਜਿਹੜੀ ਲੱਭਦੀ ਹੈ ਮੈਂ ਆਪਣੇ ਘਰ ਲੈ ਆਵਾਂ, ਮੈਂ ਆਪਣਾ ਘਰ ਭਰ ਲਵਾਂ। ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੁੰਦਾ, ਉਹ ਕਹਿੰਦਾ ਮੈਂ ਗੁਰੂ ਦਾ ਘਰ ਭਰ ਦੇਵਾਂ, ਮੈਂ ਗੁਰੂ ਦੇ ਘਰ ਲੈ ਕੇ ਚੱਲਾਂ, ਚੰਗੀਆਂ ਤੋਂ ਚੰਗੀਆਂ ਭੇਟਾਵਾਂ। ਪੁਰਾਤਨ ਇਤਿਹਾਸ ਪੜ੍ਹ ਕੇ ਵੇਖੋ, ਅੱਜ ਤਾਂ ਆਪਾਂ ਕਿਸੇ ਕੋਲ ਸਾਧ ਸੰਗਤ ਕੋਈ ਚੰਗੀ ਕੋਈ ਕਾਰ ਵੇਖ ਲਈਏ, ਕੋਈ ਚੰਗੀ ਚੰਗਾ ਕੱਪੜਾ ਪਾਇਆ ਹੋਇਆ ਵੇਖ ਲਈਏ ਅਤੇ ਇਹਦੇ ਉੱਤੇ ਹੀ ਸ਼ੰਕੇ ਕਰਨ ਲੱਗ ਜਾਈਦਾ। ਉਹ ਭਾਈ ਜਿਹਦੇ ਪਿਓ ਦਾ ਘਰ ਸੋਨੇ ਦਾ ਬਣਿਆ ਹੋਵੇ ਅਤੇ ਸਾਧ ਸੰਗਤ, ਉਹਦੇ ਪੁੱਤਰ ਕਦੇ ਗਰੀਬ ਨਹੀਂ ਰਹਿ ਸਕਦੇ। ਸਾਡੇ ਪਿਓ ਦਾ ਘਰ ਸੋਨੇ ਦਾ ਬਣਿਆ ਹੋਇਆ, ਹਰਿਮੰਦਰ ਸਾਹਿਬ ਸੋਨੇ ਦਾ, ਸਾਧ ਸੰਗਤ ਬਣਿਆ ਸੋਨੇ ਦੇ ਨਾਲ ਜੜਿਆ ਹੋਇਆ ਹੈ। ਅਤੇ ਸਾਡਾ ਪਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੇ ਪ੍ਰਕਾਸ਼ ਹੁੰਦਾ ਗੁਰੂ ਸਾਹਿਬਾਂ ਦਾ, ਆਪਾਂ ਉਸ ਪਿਤਾ ਦੇ ਪੁੱਤਰ ਹਾਂ। ਜੇ ਕੋਈ ਚੰਗੀ ਵਸਤ ਆਪਣੇ ਕੋਲ ਆ ਵੀ ਗਈ ਤਾਂ ਕਿਸੇ ਨੂੰ ਇਹਦੇ 'ਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਸਤਿਗੁਰੂ ਨੂੰ ਸਾਡੀਆਂ ਅਮੀਰੀਆਂ, ਸਾਡੇ ਤਖਤੋਂ ਤਾਜਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਸਾਡੀਆਂ ਅਮੀਰੀਆਂ ਦੇ ਉੱਤੇ ਮਹਾਰਾਜ ਨੂੰ ਕੋਈ ਇਤਰਾਜ਼ ਨਹੀਂ, ਕਿਸੇ ਦੀ ਅਮੀਰੀ ਦੇ ਉੱਤੇ ਸਤਿਗੁਰੂ ਨੂੰ ਕੋਈ ਇਤਰਾਜ਼ ਨਹੀਂ। ਆਪਾਂ ਤਾਂ ਰੋਜ਼ ਪੜ੍ਹਦੇ ਹਾਂ, ਦੋਹਰਾ ਪੜ੍ਹਦੇ ਹਾਂ, ਅਰਦਾਸ ਹੁੰਦੀ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਆਪਾਂ ਤਾਂ ਦੋਹਰਾ ਪੜ੍ਹਦੇ ਹਾਂ ਕਿ ਖਾਲਸਾ ਰਾਜ ਕਰੇਗਾ, ਤਖਤਾਂ ਦਾ ਮਾਲਕ ਬਣੇਗਾ, ਅਤੇ ਇੱਕ ਪਾਸੇ ਸਾਧ ਸੰਗਤ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਸ਼ੰਕੇ ਕਰਦੇ ਆ। ਕਦੇ ਨਹੀਂ ਆਖਦੇ ਕਿ ਖਾਲਸਾ ਭੀਖ ਮੰਗੇਗਾ। ਅਤੇ ਸਾਧ ਸੰਗਤ ਸਾਨੂੰ ਵੈਨਕੂਵਰ ਦੇ ਵਿੱਚ ਇੱਕ ਗੁਰਮੁਖ ਪਿਆਰੇ ਨੇ ਉਹ ਗੱਲ ਸੁਣਾਈ ਅਤੇ ਬੜੀ ਸੋਹਣੀ ਲੱਗੀ ਗੱਲ, ਕਹਿੰਦੇ ਜਦੋਂ ਆਪਾਂ ਕਿਸੇ ਨੂੰ ਕੁਝ ਦਿੰਦੇ ਹਾਂ ਨਾ, ਆਪਣਾ ਕੜਾ ਵੀ ਅੱਗੇ ਆ ਜਾਂਦਾ ਦੇਣ ਲੱਗੇ ਹਾਂ। ਜੇ ਕਿਸੇ ਤੋਂ ਮੰਗਣ ਲੱਗਾਂਗੇ ਤਾਂ ਕੜਾ ਵੀ ਪਿੱਛੇ ਚਲਿਆ ਜਾਂਦਾ। ਗੁਰੂ ਕਾ ਕਕਾਰ ਹੈ, ਕੜਾ ਗੁਰੂ ਕਾ ਕਕਾਰ ਹੈ। ਕਹਿੰਦੇ ਕੜੇ ਨੂੰ ਵੀ ਚੰਗਾ ਨਹੀਂ ਲੱਗਦਾ ਸਿੱਖ ਮੰਗਦਾ ਹੋਇਆ, ਕੜੇ ਨੂੰ ਵੀ ਚੰਗਾ ਨਹੀਂ ਲੱਗਦਾ। ਸਿੱਖ ਨੇ ਮੰਗਣਾ ਹੈ ਤਾਂ ਕੇਵਲ ਸਾਧ ਸੰਗਤ ਗੁਰੂ ਦੇ ਕੋਲੋਂ ਮੰਗਣਾ ਹੈ। ਸੜਕ 'ਤੇ ਖਲੋ ਕੇ ਭੀਖ ਮੰਗਦਾ, ਕਹਿੰਦੇ ਗੁਰੂ ਨੂੰ ਵੀ ਚੰਗਾ ਨਹੀਂ ਲੱਗਦਾ। ਜਦੋਂ ਕਿਸੇ ਤੋਂ ਮੰਗਾਂਗੇ ਹੱਥ ਦੇ ਵਿੱਚ ਪਾਇਆ ਹੋਇਆ, ਕੜਾ ਵੀ ਪਿੱਛੇ ਚਲਿਆ ਜਾਂਦਾ ਹੈ, ਉਹਨੂੰ ਵੀ ਚੰਗਾ ਨਹੀਂ ਲੱਗਦਾ। ਗੁਰੂ ਨੂੰ ਤਾਂ ਕਿੱਥੇ ਚੰਗਾ ਲੱਗਣਾ ਹੈ। ਸਤਿਗੁਰੂ ਨੂੰ ਸਾਡੀਆਂ ਅਮੀਰੀਆਂ ਦੇ ਉੱਤੇ ਪਿਆਰਿਓ ਕਿਸੇ ਪ੍ਰਕਾਰ ਦਾ ਇਤਰਾਜ਼ ਨਹੀਂ। ਸਤਿਗੁਰੂ ਕਹਿੰਦੇ ਨੇ ਬਸ ਇੱਕ ਚੀਜ਼ ਦਾ ਖਿਆਲ ਰੱਖੀ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਉਹ ਕਿਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਭੁੱਲ ਨਾ ਜਾਵੀਂ, ਵਿਸਾਰ ਨਾ ਦੇਵੀਂ, ਕਿਤੇ ਸਿੱਖੀ ਨਾ ਭੁੱਲ ਜਾਵੇ, ਕਿਤੇ ਪਰਮਾਤਮਾ ਨਾ ਭੁੱਲ ਜਾਵੇ, ਕਿਤੇ ਗੁਰੂ ਨਾ ਭੁੱਲ ਜਾਵੇ। ਧਿਆਨ ਇਸ ਗੱਲ ਦਾ ਰੱਖਣਾ ਹੈ। ਬਾਕੀ ਰਾਜ ਯੋਗ ਮਹਾਰਾਜ ਨੇ ਬਖਸ਼ਿਆ ਗੁਰਸਿੱਖਾਂ ਨੂੰ। ਰਾਜ ਯੋਗ, ਰਾਜ ਦੇ ਵਿੱਚ ਰਹਿੰਦਿਆਂ ਯੋਗ ਦਾ ਅਰਥ ਹੈ ਜੁੜਨਾ। ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਗੁਰੂ ਦੇ ਨਾਲ, ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੈ। ਰਾਜ ਯੋਗ ਮਹਾਰਾਜ ਨੇ ਬਖਸ਼ਿਆ। ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀਂ, ਵੇਖੀ ਕਿਤੇ ਵਿਸਾਰ ਨਾ ਦੇਵੀਂ, ਵੇਖੀ ਕਿਤੇ ਭੁੱਲ ਨਾ ਜਾਵੀਂ। ਸਾਨੂੰ ਸਿੱਖੀ ਨਾ ਭੁੱਲੇ, ਸਾਨੂੰ ਗੁਰੂ ਨਾ ਭੁੱਲੇ, ਬਸ ਇਸ ਗੱਲ ਦਾ ਸਾਧ ਸੰਗਤ ਖਿਆਲ ਰੱਖਣਾ ਹੈ। ਸੋ ਆਖਦੇ ਹੈ ਉਹ ਪਾਣੀ ਵੀ ਸੀ ਜਲ ਸੀ, ਕਹਿਣ ਲੱਗੇ ਜੇ ਗੁਰੂ ਆਣ ਕੇ ਛਕੇ ਤੇ ਤਾਂ ਅਸੀਂ ਛਕਾਂਗੇ। ਉਹਦਾ ਪਿਤਾ ਭਾਈ ਸਾਧੂ ਆਖਣ ਲੱਗਾ, ਕਹਿਣ ਲੱਗਾ ਸਤਿਗੁਰੂ ਇੱਥੋਂ 30 ਕੋਹ ਦੂਰ ਡਰੌਲੀ ਨਗਰ ਦੇ ਵਿੱਚ ਬੈਠੇ ਹੈ। ਗਰਮੀਆਂ ਦਾ ਮਹੀਨਾ ਹੈ, ਜੇਠ ਦਾ ਮਹੀਨਾ ਹੈ, ਤੇ ਐਡੀ ਦੂਰੋਂ ਸਤਿਗੁਰੂ ਆਉਣਗੇ ਕਿਵੇਂ? ਤੂੰ ਆਖ ਤਾਂ ਰਿਹਾ ਆਪਾਂ ਚੱਲਾਂਗੇ ਸਤਿਗੁਰੂ ਵਾਸਤੇ, ਇਦੋਂ ਵੀ ਠੰਡਾ ਜਲ ਲੈ ਕੇ ਚੱਲਾਂਗੇ। ਕਹਿਣ ਲੱਗਾ ਨਹੀਂ ਪਿਤਾ ਜੀ, ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਮਨ ਦੇ ਵਿੱਚ ਪਿਆਰ ਹੋਣਾ ਚਾਹੀਦਾ ਹੈ। ਸਤਿਗੁਰੂ ਨੂੰ ਤਾਂ ਜਿੱਥੇ ਅਰਾਧੀਏ ਸਤਿਗੁਰੂ ਉੱਥੇ ਹੀ ਆ ਕੇ ਆਪਣੇ ਸਿੱਖ ਦੀ ਬੌੜੀ ਕਰਦਾ ਹੈ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਜਿੱਥੇ ਜਿੱਥੇ ਸੇਵਕ ਸਿੱਖ ਯਾਦ ਕਰਦੇ ਹੈ, ਪਿਤਾ ਜੀ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੋ, ਅਤੇ ਬੈਠ ਕੇ ਸਤਿਗੁਰੂ ਨੂੰ ਚੇਤੇ ਕਰੋ। ਗੁਰੂ ਨੂੰ ਮਿਲਣ ਦਾ ਢੰਗ ਇਹੋ ਹੀ ਹੈ। ਕੱਲ੍ਹ ਵੀ ਅਸੀਂ ਬੇਨਤੀ ਕੀਤੀ ਸੀ, ਗੁਰੂ ਪਰਮਾਤਮਾ ਤੱਕ ਅੱਪਣ ਦੀ ਯੁਗਤੀ ਇਹੋ ਹੀ ਹੈ। ਗੁਰਬਾਣੀ ਪੜ੍ਹੀਏ, ਗੁਰ ਸ਼ਬਦ ਦਾ ਅਭਿਆਸ ਕਰੀਏ, ਗੁਰਮੰਤਰ ਦਾ ਅਭਿਆਸ ਕਰੀਏ। ਇਹ ਬਾਣੀ ਹੀ ਗੁਰੂ ਤੱਕ ਲੈ ਕੇ ਜਾਂਦੀ ਹੈ, ਬਾਣੀ ਹੀ ਗੁਰੂ ਤੱਕ ਲੈ ਕੇ ਜਾਂਦੀ ਹੈ। ਜਿੱਥੋਂ ਜਿਹੜੀ ਚੀਜ਼ ਆਈ ਹੈ ਨਾ, ਉੱਥੇ ਤੱਕ ਲੈ ਜਾਂਦੀ ਹੈ। ਆਪਣੀ ਕੋਈ ਕਾਰ ਵਿੱਚ ਬਹਿ ਜਾਵੇ, ਆਪਾਂ ਖਿਆਲ ਨਾ ਕਰੀਏ ਅਤੇ ਬੈਠਣ ਵਾਲਾ ਵੀ ਨਾ ਦੱਸੇ, ਅਤੇ ਜਿਹੜੇ ਘਰੋਂ ਆਪਾਂ ਆਏ ਹਾਂ ਆਪਾਂ ਉਸ ਘਰ ਉਹਨੂੰ ਲੈ ਜਾਵਾਂਗੇ। ਇਸੇ ਤਰ੍ਹਾਂ ਜਿਹੜੇ ਬਾਣੀ ਦੇ ਨਾਲ ਆਪਣੇ ਮਨ ਜੋੜਦੇ ਹਨ, ਇਹ ਬਾਣੀ ਸਾਧ ਸੰਗਤ ਧੁਰ ਕੀ ਹੈ। ਜਿਹੜੇ ਬਾਣੀ ਦੇ ਨਾਲ ਮਨ ਜੋੜਦੇ ਨੇ, ਬਾਣੀ ਵੀ ਉਹਨਾਂ ਨੂੰ ਧੁਰ ਤੱਕ ਲੈ ਜਾਂਦੀ ਹੈ। ਜਿਹੜੇ ਬਾਣੀ ਨਾਲ ਜੁੜਦੇ ਆ, ਬਾਣੀ ਵੀ ਧੁਰ ਤੱਕ ਲੈ ਜਾਂਦੀ। ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਅਤੇ ਆਖਣ ਲੱਗਾ, ਪਿਤਾ ਜੀ ਕਿਸੇ ਪ੍ਰਕਾਰ ਦਾ ਵੀ ਸ਼ੰਕਾ ਨਾ ਕਰੋ, ਸਤਿਗੁਰੂ ਜਾਣੀ ਜਾਣ ਅੰਤਰਜਮੀ, ਖੰਭ ਕੰਦੜੇ ਜੇ ਲਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਜੇ ਖੰਭ ਹੁੰਦੇ, ਵਿਕਦੇ ਹੁੰਦੇ ਬਾਜ਼ਾਰਾਂ ਦੇ ਵਿੱਚ, ਅਤੇ ਮੈਂ ਆਪਣੇ ਤਨ ਸਰੀਰ ਦੇ ਉੱਤੇ ਲਾ ਕੇ ਉੱਡ ਕੇ ਗੁਰੂ ਦੇ ਕੋਲ ਚਲਿਆ ਜਾਂਦਾ, ਇੰਨੀ ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਜਾਗੀ ਹੈ। ਪਰ ਹੁਣ ਮਨ ਨੂੰ ਹੀ ਗਿਆਨ ਅਤੇ ਪ੍ਰੇਮ ਦੇ ਖੰਭ ਲਾ ਲੈਣੇ ਹਨ, ਤਨ ਮਨ ਗੁਰੂ ਨੂੰ ਦੇ ਕੇ ਮਨ ਨੂੰ ਹੀ ਪ੍ਰੇਮ ਦੇ ਅਤੇ ਗਿਆਨ ਦੇ ਖੰਭ ਲਾ ਕੇ ਉੱਡ ਜਾਣਾ ਹੈ। ਸੁਰਤ ਕਰਕੇ, ਮਨ ਕਰਕੇ, ਬਿਰਤੀ ਕਰਕੇ ਗੁਰੂ ਚਰਨਾਂ ਵਿੱਚ ਅੱਪੜ ਜਾਣਾ ਅਤੇ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਸਤਿਗੁਰੂ ਦਾ ਧਿਆਨ ਧਰਦਿਆਂ ਦੋਨੋਂ ਹੀ ਪਿਓ ਪੁੱਤਰ ਬੈਠ ਗਏ ਅਤੇ ਬੈਠ ਕੇ ਸਤਿਗੁਰੂ ਨੂੰ ਚੇਤੇ ਕਰਦੇ ਨੇ, ਆਵਾਜ਼ਾਂ ਮਾਰਦੇ ਨੇ। ਆ ਜਾ ਮੇਰੇ ਸਤਿਗੁਰੂ ਉਡੀਕਾਂ ਮੈਨੂੰ ਤੇਰੀਆਂ, ਆ ਜਾ ਮੇਰੇ ਸਤਿਗੁਰੂ ਉਡੀਕਾਂ ਮੈਨੂੰ ਤੇਰੀਆਂ, ਆਜਾ ਮੇਰੇ ਸਤਿਗੁਰੂ ਉਡੀਕਾਂ ਮੈਨੂੰ ਤੇਰੀਆਂ, ਆਜਾ ਮੇਰੇ ਸਤਿਗੁਰੂ ਉਡੀਕਾਂ ਮੈਨੂੰ ਤੇਰੀਆਂ, ਆਜਾ ਮੇਰੇ ਸਤਿਗੁਰੂ, ਤੇਰੇ ਦਰਸ਼ਨਾਂ ਦੀ ਪਿਆਸ ਮਨ ਨੂੰ ਲੱਗੀ ਰਹਿੰਦੀ ਏ, ਤੇਰੇ ਦਰਸ਼ਨਾਂ ਦੀ ਮਨ ਨੂੰ ਲੱਗੀ ਰਹਿੰਦੀ ਏ, ਤੇਰੇ ਦਰਸ਼ਨਾਂ ਦੀ ਅਸਤਰਾਂ ਸਾਧ ਸੰਗਤ ਚੇਤੇ ਕਰਨਾ ਕੀਤਾ ਪੰਥ ਨਿਹਾਰੇ, ਕਾਮਨੀ ਲੋਚਨ ਭਰੀ ਲਿਓ ਸਾਸਾ, ਉਰਨਾ ਭੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ। ਅਸਤਰਾਂ ਗੁਰਬਾਣੀ ਵਿੱਚ ਬਚਨ ਆਉਂਦੇ ਹਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਸੋ ਸਤਿਗੁਰੂ ਨੂੰ ਆਰਾਧਨਾ ਕੀਤਾ, ਗੁਰੂ ਨੂੰ ਚੇਤੇ ਕਰਨਾ ਕੀਤਾ, ਆਪ ਬੜੀ ਤ੍ਰੇਹ ਲੱਗੀ ਹੈ, ਪਿਆਸ ਲੱਗੀ ਹੈ, ਪਰ ਆਪਣੀ ਪਿਆਸ ਜਾਂਦੀ ਰਹੀ, ਆਪਣੀ ਤ੍ਰੇਹ ਭੁੱਲ ਗਈ, ਆਪਣਾ ਸਰੀਰ ਵਿਸਰ ਗਿਆ। ਜੀਵਨ ਮੁਕਤ ਪਰਮ ਪਦ ਦੀ ਜਿਹੜੀ ਅਵਸਥਾ ਹੈ ਇਹੋ ਹੀ ਹੈ, ਜਿੱਥੇ ਸਤ ਸੰਗਤ ਆਪਣਾ ਦੁੱਖ ਸੁੱਖ ਭੁੱਖ ਇਹ ਸਾਰੀਆਂ ਹੀ ਜਿਹੜੀਆਂ ਚੀਜ਼ਾਂ ਹਨ ਪਿੱਛੇ ਰਹਿ ਜਾਂਦੀਆਂ ਨੇ, ਵਿਸਰ ਜਾਂਦੀਆਂ। ਕਬੀਰ, ਗੁਰ ਲਾਗਾ ਤਬ ਜਾਣੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ, ਤਬ ਹਰ ਆਪਹਿ ਆਪ। ਇਹ ਅਵਸਥਾ ਗੁਰਮੁਖ ਪਿਆਰੇ ਦੀ ਬਣਦੀ, ਜਿੱਥੇ ਸਾਧ ਸੰਗਤ ਅੰਦਰ ਦਾ ਮੋਹ, ਸਰੀਰ ਦਾ ਮੋਹ, ਪਰਿਵਾਰ ਸੰਸਾਰ ਦਾ ਮੋਹ ਸਾਰਾ ਹੀ ਖਤਮ ਹੋ ਜਾਂਦਾ। ਧਰਤੀ ਤੋਂ ਉੱਚੇ ਉੱਠਦੇ ਜਾਈਏ, ਧਰਤੀ ਦੀ ਗ੍ਰੈਵਿਟੀ ਖਤਮ ਹੋ ਜਾਂਦੀ ਹੈ, ਜੋ ਗ੍ਰੇਵੀਏਸ਼ਨ ਫੋਰਸ ਹੈ ਉਹ ਖਤਮ ਹੋ ਜਾਂਦੀ ਹੈ। ਇੱਕ ਜਗ੍ਹਾ ਇਹੋ ਜਿਹੀ ਆਉਂਦੀ ਹੈ ਜਿੱਥੇ ਧਰਤੀ ਆਪਣੇ ਵੱਲ ਖਿੱਚਦੀ ਨਹੀਂ, ਅਤੇ ਇਸੇ ਤਰ੍ਹਾਂ ਸਾਧ ਸੰਗਤ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਅਵਸਥਾ ਇਹੋ ਜਿਹੀ ਆਉਂਦੀ ਹੈ ਜਿੱਥੇ ਪਦਾਰਥ ਦੀ ਖਿੱਚ, ਮਾਇਆ ਦੀ ਖਿੱਚ, ਧਨ ਦੀ ਖਿੱਚ, ਤਨ ਦੀ ਖਿੱਚ, ਇਹ ਸਾਰੀ ਸਾਧ ਸੰਗਤ ਖਤਮ ਹੋ ਜਾਂਦੀ। ਨਹੀਂ ਤਾਂ ਇਹਨਾਂ ਚੀਜ਼ਾਂ ਦੀ ਜਿਹੜੀ ਖਿੱਚ ਹੈ ਸਾਧ ਸੰਗਤ ਉਹ ਬਹੁਤ ਭੈੜੀ ਹੈ। ਭਗਤ ਕਬੀਰ ਜੀ ਆਖਦੇ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਾ ਜਾਏ, ਮਾਣ ਮੁਨੀ ਮੁਨਵਰ ਗਲੇ, ਮਾਣ ਸਭੈ ਕੋ ਖਾਏ। ਅੰਦਰ ਹੰਕਾਰ ਆ ਜਾਂਦਾ, ਹਉਮੈ ਆ ਜਾਂਦੀ ਹੈ, ਹਉਮੈ ਵੀ ਫਿਰ ਇਹ ਮਾਇਆ ਦਾ ਹੀ ਰੂਪ ਬਣ ਜਾਂਦੀ ਹੈ, ਹੰਕਾਰ ਵੀ ਫਿਰ ਮਾਇਆ ਦਾ ਹੀ ਰੂਪ ਬਣ ਜਾਂਦਾ। ਅਤੇ ਸਾਧ ਸੰਗਤ ਗੁਰਮੁਖ ਪਿਆਰਿਆਂ ਦੀ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਜਿੱਥੇ ਇਹ ਸਾਰੀਆਂ ਹੀ ਚੀਜ਼ਾਂ ਵਿਸਰ ਜਾਂਦੀਆਂ ਹਨ, ਇਹ ਚੀਜ਼ਾਂ ਖਿੱਚਦੀਆਂ ਹੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚ ਵੀ ਕਥਾ ਆਉਂਦੀ ਹੈ ਕਿ ਜਦੋਂ ਸਤਿਗੁਰਾਂ ਨੇ ਉਹ ਸਿੱਧਾਂ ਨੂੰ ਨਿਰ ਉੱਤਰ ਕਰ ਦਿੱਤਾ, ਸਾਰੇ ਉਹਨਾਂ ਦੇ ਸ਼ੰਕੇ ਸਵਾਲ ਦੂਰ ਕਰ ਦਿੱਤੇ, ਅਤੇ ਫਿਰ ਸਿੱਧਾਂ ਨੇ ਸੋਚਿਆ, ਕਹਿਣ ਲੱਗੇ ਤਾਂ ਬਹੁਤ ਵੱਡੇ ਪ੍ਰਚਾਰਕ ਨੇ, ਜੇ ਇਹਨਾਂ ਨੂੰ ਆਪਣੇ ਧਰਮ ਦੇ ਵਿੱਚ ਰਲਾ ਲਈਏ, ਸਿੱਧ ਬਣਾ ਲਈਏ, ਇਹ ਤਾਂ ਆਪਣੇ ਸਿੱਧਾਂ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕਰ ਸਕਦੇ। ਬਣਾਈਏ ਕਿਵੇਂ? ਭਾਈ ਗੁਰਦਾਸ ਜੀਆਂ ਦੀ ਵਾਰ ਆਉਂਦੀ ਹੈ, ਅਸੀਂ ਸੰਖੇਪ ਮਾਤਰ, ਉਹ ਕਹਿੰਦੇ ਕਰਮੰਡਲ ਦਿੱਤਾ, ਕਹਿਣ ਲੱਗੇ ਜੀ ਉਹ ਨਦੀ ਵਗਦੀ ਹੈ ਅਤੇ ਉਹ ਨਦੀ ਦੇ ਵਿੱਚੋਂ ਜਲ ਭਰ ਕੇ ਲੈ ਕੇ ਆਓ। ਕਰਮੰਡਲ ਦਿੱਤਾ ਸਿੱਧਾਂ ਨੇ ਅਤੇ ਸਤਿਗੁਰੂ ਜਦੋਂ ਜਲ ਭਰਨ ਵਾਸਤੇ ਗਏ ਅਤੇ ਸਾਧ ਸੰਗਤ, ਉੱਥੇ ਪਾਣੀ ਤਾਂ ਹੈ ਹੀ ਨਹੀਂ, ਉੱਥੇ ਤਾਂ ਹੀਰੇ ਮੋਤੀ ਰਤਨ ਜਵਾਹਰਾਂ ਦੀ ਭਰੀ ਹੋਈ ਨਦੀ ਵਗਦੀ ਹੈ। ਭਾਈ ਗੁਰਦਾਸ ਜੀਆਂ ਦੀ ਵਾਰ ਵਿੱਚ ਇੱਦਾਂ ਲਿਖਿਆ ਹੋਇਆ ਹੈ। ਅਤੇ ਗੁਰੂ ਸਾਹਿਬ ਖਾਲੀ ਕਰਮੰਡਲ ਲੈ ਕੇ ਅਤੇ ਸਿੱਧਾਂ ਕੋਲ ਆ ਗਏ, ਆਖਣ ਲੱਗੇ ਭਾਈ ਇੱਕ ਪਾਸੇ ਤਾਂ ਤੁਸੀਂ ਆਖਦੇ ਹੋ ਕਿ ਅਸੀਂ ਬੜੇ ਜਾਣੀ ਜਾਣ ਅਤੇ ਅਸੀਂ ਪੰਛੀ ਬਣ ਕੇ ਆਕਾਸ਼ ਵਿੱਚ ਉੱਡ ਜਾਂਦੇ ਹਾਂ, ਪਰਮਾਣੂ ਦੇ ਨਿਆਈ, ਉਦੋਂ ਪਰਮਾਣੂ ਦੀ ਤਾਂ ਵਿਗਿਆਨੀਆਂ ਨੇ ਅਜੇ ਗੱਲ ਵੀ ਨਹੀਂ ਕੀਤੀ ਹੋਣੀ, ਅਤੇ ਬਾਣੀ ਵਿੱਚ ਸਤਿਗੁਰਾਂ ਨੇ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਵਿੱਚ ਪਰਮਾਣੂ ਦਾ ਜ਼ਿਕਰ ਆਉਂਦਾ ਹੈ, ਪਰਮਾਣੂ ਪਰਜੰਤ ਆਕਾਸ਼ ਦੀਪ ਲੋਹ ਸਿਖੰਡਣਾ। ਸਤਿਗੁਰੂ ਨੇ ਸਾਧ ਸੰਗਤ ਜ਼ਿਕਰ ਕੀਤਾ ਹੈ, ਗਸ਼ੇਨ ਨੈਣ ਭਰੇਣ ਨਾਨਕ ਬਿਨ ਸਾਧੂ ਨਾ ਸਿੱਧ ਤੇ। ਸਤਿਗੁਰੂ ਨੇ ਜ਼ਿਕਰ ਕੀਤਾ ਕਿ ਪਰਮਾਣੂ ਦੇ ਨਿਆਈ ਛੋਟੇ ਜਿਹੇ ਹੋ ਕੇ ਭਾਵੇਂ ਖੰਡਾਂ ਬ੍ਰਹਿਮੰਡਾਂ ਦਾ ਚੱਕਰ ਲਾਈਏ, ਪਰ ਫਿਰ ਵੀ ਜਿੰਨਾ ਚਿਰ ਮਨ ਦੇ ਵਿੱਚ ਉਹ ਗਿਆਨ ਦਾ ਵਾਸ ਨਹੀਂ ਹੁੰਦਾ, ਪੂਰਾ ਸਤਿਗੁਰੂ ਨਹੀਂ ਮਿਲਦਾ, ਉਨਾ ਚਿਰ ਪੂਰੀ ਸਿੱਧੀ ਪ੍ਰਾਪਤ ਨਹੀਂ ਹੁੰਦੀ। ਸਤਿਗੁਰੂ ਆਖਣ ਲੱਗੇ ਤੁਸੀਂ ਆਪਣੇ ਆਪ ਨੂੰ ਬਹੁਤ ਵੱਡੇ ਅਖਵਾਉਂਦੇ ਹੋ ਕਿ ਸਾਡੇ ਕੋਲ ਰਿੱਧੀਆਂ ਸਿੱਧੀਆਂ ਬੜੀਆਂ ਤਾਕਤਾਂ ਨੇ, ਅਤੇ ਆਹ ਅੱਧੇ ਕੋਹ 'ਤੇ ਵਗਦੀ ਨਦੀ 'ਤੇ ਤੁਹਾਨੂੰ ਇੰਨਾ ਵੀ ਪਤਾ ਨਹੀਂ ਕਿ ਨਦੀ ਦੇ ਵਿੱਚ ਪਾਣੀ ਨਹੀਂ, ਨਦੀ ਦੇ ਵਿੱਚ ਤਾਂ ਹੀਰੇ ਮੋਤੀ ਨੇ, ਤੁਹਾਨੂੰ ਇੰਨਾ ਵੀ ਪਤਾ ਨਹੀਂ ਕਿ ਨਦੀ ਦੇ ਵਿੱਚ ਪਾਣੀ ਨਹੀਂ, ਤਾਂ ਸਾਨੂੰ ਪਾਣੀ ਲੈਣ ਵਾਸਤੇ ਘੱਲ ਦਿੱਤਾ ਉੱਥੇ, ਵੀ ਉੱਥੇ ਤਾਂ ਹੀਰੇ ਮੋਤੀ ਨੇ, ਤੁਹਾਨੂੰ ਇੰਨੀ ਵੀ ਸੋਝੀ ਨਹੀਂ ਹੈ, ਤੁਸੀਂ ਸਿੱਧ ਕਾਹਦੇ ਹੋ? ਅਤੇ ਫਿਰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਡਿੱਗੇ। ਉਹਨਾਂ ਦਾ ਖਿਆਲ ਸੀ ਕਿ ਹੀਰੇ ਮੋਤੀਆਂ ਨੂੰ ਵੇਖ ਕੇ ਸ਼ਾਇਦ ਗੁਰੂ ਨਾਨਕ ਮਹਾਰਾਜ ਡੋਲ ਜਾਣਗੇ, ਸ਼ਾਇਦ ਇਹ ਸਾਡੇ ਪਿੱਛੇ ਲੱਗ ਜਾਣਗੇ, ਅਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਉਹਨਾਂ ਨੂੰ ਹੀ ਨਿਰਉੱਤਰ ਕਰ ਦਿੱਤਾ। ਬਾਬੇ ਜਿੱਤੀ ਸਿੱਧ ਮੰਡਲੀ ਕੀਤੋ ਸੂ ਆਪਣਾ ਪੰਥ ਨਿਰਾਲਾ, ਸਤਿਗੁਰਾਂ ਨੇ ਤਾਂ ਸਿੱਧਾਂ ਦੀ ਮੰਡਲੀ ਵੀ ਜਿੱਤ ਲਈ ਸਾਰੀ। ਸੋ ਰਹੋ ਵਿਚਾਰ ਇਸ ਤਰ੍ਹਾਂ ਦੇ ਨਾਲ, ਇੱਕ ਅਵਸਥਾ ਗੁਰਮੁਖ ਪਿਆਰਿਆਂ ਦੀ ਇਹੋ ਜਿਹੀ ਬਣਦੀ ਹੈ ਜਿੱਥੇ ਕਿਸੇ ਚੀਜ਼ ਦੀ ਵੀ ਖਿੱਚ ਜਿਹੜੀ ਹੈ ਉਹ ਰਹਿੰਦੀ ਵੀ ਨਹੀਂ, ਉਹ ਸਾਰੀ ਖਤਮ ਹੋ ਜਾਂਦੀ। ਵਾਹਿਗੁਰੂ ਦੇ ਸਿਮਰਨ ਦੇ ਨਾਲ, ਗੁਰਬਾਣੀ ਦੇ ਪਾਠ ਅਭਿਆਸ ਨਾਲ ਸਾਰੀ ਖਿੱਚ ਜਿਹੜੀ ਹੈ ਉਹ ਖਤਮ ਹੋ ਜਾਂਦੀ। ਅਤੇ ਸਾਧ ਸੰਗਤ ਦੋਨੋਂ ਜਾਣੇ ਬੈਠੇ ਹੈ, ਤਰੇ ਲੱਗੀ ਹੈ, ਪਰ ਉਹਨਾਂ ਨੂੰ ਆਪਣੇ ਆਪ ਦਾ ਖਿਆਲ ਨਹੀਂ। ਉਹਨਾਂ ਨੇ ਤਾਂ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ, ਗੁਰ ਕਾ ਮੰਤਰ, ਸਤਿਗੁਰੂ ਦੇ ਮੰਤਰ, ਵਾਹਿਗੁਰੂ ਨੂੰ ਸਿਮਰ ਸਿਮਰ ਕੇ ਅਤੇ ਗੁਰੂ ਕੇ ਮੂਰਤ ਨੂੰ ਮਨ ਦੇ ਵਿੱਚ ਵਸਾ ਕੇ ਅਤੇ ਚੇਤੇ ਕਰੀ ਜਾਂਦੇ ਨੇ ਕਿ ਮਹਾਰਾਜ ਸਾਨੂੰ ਦਰਸ਼ਨ ਦਿਓ, ਦਰਸ਼ਨ ਬਖਸ਼ੋ, ਦਰਸ਼ਨ ਬਖਸ਼ੋ। ਅਤੇ ਡਰੌਲੀ ਨਗਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਭਾਈ ਵਿਧੀ ਚੰਦ ਪੈਂਦੇ ਖਾਂ ਵਰਗੇ ਯੋਧੇ ਸਤਿਗੁਰਾਂ ਦੇ ਕੋਲ ਹਨ। ਮਹਾਰਾਜ ਆਰਾਮ ਕਰ ਰਹੇ ਨੇ। ਗਰਮੀ ਹੋਣ ਦੇ ਕਾਰਨ ਸਿੱਖ ਆਲੇ ਦੁਆਲੇ ਪਾਣੀ ਛਿੜਕੀ ਜਾਂਦੇ ਨੇ ਅਤੇ ਨਾਲੇ ਪੱਖੇ ਦੀ ਸੇਵਾ ਕਰ ਰਹੇ ਨੇ, ਪੱਖਾ ਝੱਲੀ ਜਾਂਦੇ ਹੈ ਮਹਾਰਾਜ ਨੂੰ। ਅਤੇ ਸਾਧ ਸੰਗਤ ਹੁਣ ਸਿੱਖਾਂ ਦੀ ਅਰਦਾਸ ਸੁਣ ਕੇ, ਸਤਿਗੁਰੂ ਸੁਣਦਾ ਹੈ, ਇਹ ਨਹੀਂ ਕਿ ਆਪਾਂ ਬੇਨਤੀ ਕਰਦੇ ਹਾਂ ਗੁਰੂ ਸੁਣਦਾ ਨਹੀਂ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੈ ਕਬਹੂ ਕੋ ਸੁਣੈ ਪੁਕਾਰ। ਉਹ ਇੱਕ ਚਾਤਰਿਕ ਦੀ ਇੱਕ ਬੰਬੀਹੇ ਦੀ ਵੀ ਅਰਦਾਸ ਸੁਣਦਾ ਹੈ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੋ ਨੂੰ ਫਰਮਾਨ ਹੋਆ ਬਰਸ ਹੋ ਕਿਰਪਾ ਧਾਰ। ਇੱਕ ਬੰਬੀਹੇ ਦੀ ਵੀ ਬੇਨਤੀ ਸੁਣ ਲਈ, ਉਹਦੀ ਵੀ ਅਰਦਾਸ ਸੁਣ ਲਈ। ਅਰਦਾਸ ਸਾਡੀ ਵੀ ਸੁਣਦਾ ਹੈ, ਪਰ ਸ਼ਰਤ ਇਹ ਹੈ ਕਿ ਮਨ ਦੇ ਵਿੱਚ ਆਸ ਦੂਜੀ ਨਾ ਹੋਵੇ, ਭਰੋਸਾ ਇੱਕ ਹੋਵੇ। ਅਰਦਾਸ ਸੁਣਦਾ ਹੈ, ਆਪਾਂ ਪੜ੍ਹਦੇ ਹਾਂ ਨਾ ਸ਼ਬਦ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ, ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਆ ਹੋਵੇ ਕਿ ਮੈਂ ਹੋਰ ਥਾਂ, ਮੈਨੂੰ ਹੋਰ ਕੋਈ ਆਸਰਾ ਨਹੀਂ, ਮੈਨੂੰ ਕੋਈ ਹੋਰ ਭਰੋਸਾ ਨਹੀਂ। ਕਿ ਐਵੇਂ ਨਾ ਕਿ ਗੁਰੂ ਅੱਗੇ ਅਰਦਾਸ ਵੀ ਕਰ ਜਾਵੇ ਅਤੇ ਬਾਹਰ ਦੇ ਵੀ ਆਸਰੇ ਕਈ ਤੱਕੀ ਬੈਠਾ ਹੋਵੇ। ਚਲੋ ਜੇ ਗੁਰਦੁਆਰੇ ਨਾ ਸੁਣੀ ਗਈ ਅਤੇ ਕਿਸੇ ਮਾਤਾ ਪਿਤਾ ਦਾ ਅਤੇ ਕਿਸੇ ਅਫਸਰ ਦਾ ਅਤੇ ਨਾਲ ਕਿਸੇ ਹੋਰ ਆਖ ਦਈਏ ਕਿ ਕਿਸੇ ਹੋਰ ਦੰਭੀ ਪਖੰਡੀ ਦਾ ਵੀ ਆਸਰਾ ਤੱਕਿਆ ਹੋਇਆ ਹੈ ਕਿ ਉਹ ਸਾਡੀ ਬਾਂਹ ਫੜ ਲਵੇਗਾ। ਪੂਰਾ ਭਰੋਸਾ ਗੁਰੂ 'ਤੇ ਹੋਵੇ ਵੀ ਹਾਂ ਗੁਰੂ ਨੇ ਹੀ ਸਾਡੀ ਬਾਂਹ ਫੜਨੀ ਹੈ, ਅਤੇ ਸਾਧ ਸੰਗਤ ਫਿਰ ਸਤਿਗੁਰੂ ਉਹਦੀ ਬਾਂਹ ਫੜਦੇ ਹਨ। ਆ ਸੈੱਲ ਫੋਨ ਮੋਬਾਈਲ ਫੋਨ ਇਹ ਤਾਂ ਅੱਜ ਬਣੇ ਨੇ, ਅੱਜ ਦੀਆਂ ਗੱਲਾਂ ਹਨ ਬਿਨਾਂ ਤਾਰ ਤੋਂ, ਅਤੇ ਸਾਧ ਸੰਗਤ ਗੱਲਾਂ ਹੁੰਦੀਆਂ ਹਨ ਇੱਥੇ ਬੈਠੇ ਸੰਸਾਰ ਭਰ ਦੇ ਵਿੱਚ, ਕਿਤੇ ਆਪਾਂ ਗੱਲਾਂ ਕਰ ਲਈਏ ਹੋ ਜਾਂਦੀਆਂ ਨੇ। ਅਤੇ ਸਾਧ ਸੰਗਤ ਗੁਰਸਿੱਖਾਂ ਦੇ ਕੋਲ, ਗੁਰਮੁਖਾਂ ਦੇ ਕੋਲ, ਨਾਮ ਜਪਣ ਵਾਲਿਆਂ ਦੇ ਕੋਲ ਇਹ ਜੁਗਤੀਆਂ ਤਾਂ ਪਹਿਲਾਂ ਹੀ ਸਨ। ਇਹ ਸਾਰਾ ਕੁਝ ਸਰੀਰ ਦੇ ਵਿੱਚੋਂ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਈ। ਜੋ ਬ੍ਰਹਿਮੰਡ ਵਿੱਚ ਤੱਕ ਰਹੇ ਹਾਂ ਉਹ ਸਾਰਾ ਇਸ ਪਿੰਡ, ਪਿੰਡ ਇਹ ਸਰੀਰ ਨੂੰ ਆਖਿਆ। ਬਾਣੀ ਆਖਦੀ ਹੈ ਸਰੀਰ ਦੇ ਵੱਲ ਵੇਖ ਕੇ ਹੀ ਬਹੁਤੀਆਂ ਜਿਹੜੀਆਂ ਕਾਢਾਂ ਨੇ ਇਹ ਵਿਗਿਆਨੀਆਂ ਨੇ ਸਰੀਰ ਦੇ ਵੱਲ ਤੱਕ ਕੇ ਹੀ ਬਹੁਤੀਆਂ ਕੱਢੀਆਂ ਹਨ। ਬਹੁਤੀਆਂ ਖੋਜਾਂ ਜਿਹੜੀਆਂ ਰਿਸਰਚਾਂ ਹੋਈਆਂ ਇਹ ਸਰੀਰ ਵੱਲ ਤੱਕ ਕੇ ਹੀ ਹੋਈਆਂ, ਸਰੀਰ ਵੱਲ ਵੇਖ ਕੇ ਹੀ ਹੋਈਆਂ। ਇਹ ਚੀਜ਼ਾਂ ਸਾਧ ਸੰਗਤ ਪਹਿਲਾਂ ਹੀ ਸਨ, ਪਰ ਇਹ ਤਾਂ ਲੱਭਿਆ ਹੈ ਦੁਬਾਰੇ। ਸਾਇੰਸਦਾਨਾਂ ਨੇ ਤਾਂ ਦੁਬਾਰੇ ਖੋਜਿਆ ਹੈ, ਇਹਨਾਂ ਨੂੰ ਦੁਬਾਰੇ ਲੱਭਿਆ ਹੈ। ਗੁਰਮੁਖ ਪਿਆਰ ਦੇ ਨਾਲ ਯਾਦ ਕਰਦੇ ਹੈ ਅਤੇ ਉਹਨਾਂ ਦੀ ਅਰਦਾਸ ਜਿਹੜੀ ਹੈ ਫਿਰ ਗੁਰੂ ਤੱਕ ਅੱਪੜਦੀ ਹੈ, ਉਹਨਾਂ ਦੀ ਬੇਨਤੀ ਸਤਿਗੁਰੂ ਸੁਣਦਾ ਹੈ। ਜੇ ਸੱਚੇ ਦਿਲੋਂ ਯਾਦ ਕਰੇ ਉਹਦੀ ਤਾਰ ਹੈ ਗੁਰਾਂ ਦੇ ਤੱਕ ਪਹੁੰਚਦੀ, ਸੱਚੇ ਦਿਲੋਂ ਯਾਦ ਕਰੇ ਹੈ ਗੁਰਾਂ ਦੇ ਤੱਕ ਪਹੁੰਚਦੀ, ਸੱਚੇ ਦਿਲੋਂ ਯਾਦ ਕਰੇ ਜੀ ਉਹਦੀ ਤ
ਪਾਰ ਹੈ ਗੁਰਾਂ ਦੇ ਤੱਕ ਪਹੁੰਚਦੀ, ਸੱਚੇ ਦਿਲੋਂ ਯਾਦ ਕਰੇ। ਸੱਚੇ ਦਿਲੋਂ ਚੇਤੇ ਕੀਤਾ ਭਾਈ ਸਾਧੂ ਭਾਈ ਰੂਪੇ ਨੇ, ਤੇ ਡਰੌਲੀ ਵਿਖੇ ਗੁਰੂ ਸਾਹਿਬ ਆਰਾਮ ਕਰਦੇ ਇੱਕਦਮ ਪਲੰਗ ਤੋਂ ਉੱਠ ਖਲੋਤੇ ਤੇ ਸਿੱਖ ਨੂੰ ਆਖਿਆ, ਭਾਈ ਸਾਡੀ ਸਵਾਰੀ ਵਾਸਤੇ ਘੋੜਾ ਲੈ ਕੇ ਆ। ਘੋੜਾ ਲਿਆਂਦਾ, ਕਿਸੇ ਸਿੱਖ ਨੂੰ ਵੀ ਨਹੀਂ ਦੱਸਿਆ, ਕੋਈ ਫੌਜਾਂ ਵੀ ਨਾਲ ਤਿਆਰ ਨਹੀਂ ਕੀਤੀਆਂ, ਸਿੱਖਾਂ ਨੂੰ ਵੀ ਨਹੀਂ ਦੱਸਿਆ, ਇਕੱਲੇ ਹੀ ਮਹਾਰਾਜ ਘੋੜੇ 'ਤੇ ਸਵਾਰ ਹੋ ਕੇ ਅਤੇ ਸਾਧ ਸੰਗਤ ਜੰਗਲ ਦੇ ਵੱਲ ਮਹਾਰਾਜ ਨੇ ਚਾਲੇ ਪਾ ਦਿੱਤੇ। ਜਿੱਥੇ ਸਿੱਖ ਚੇਤੇ ਕਰ ਰਹੇ ਸੀ ਨਾ, ਕੋਹਾਂ ਦਾ ਸਫ਼ਰ ਨਿਬੇੜ ਕੇ ਪਲਾਂ ਦੇ ਵਿੱਚ ਘੜੀਆਂ ਦੇ ਵਿੱਚ ਹੀ ਮਹਾਰਾਜ ਉਸ ਜਗ੍ਹਾ 'ਤੇ ਆ ਪਹੁੰਚੇ ਹਨ। ਆ ਕੇ ਘੋੜਾ ਖਿਲਾਰ ਦਿੱਤਾ, ਦੋਨੋਂ ਅੱਖਾਂ ਬੰਦ ਕਰੀ, ਸਤਿਗੁਰੂ ਦਾ ਧਿਆਨ ਧਰੀ। ਜਿਵੇਂ ਪਹਿਲਾਂ ਸਾਧ ਸੰਗਤ ਅਸੀਂ ਆਖਿਆ ਹੈ ਕਿ ਸਤਿਗੁਰੂ ਦੀ ਮੂਰਤ ਨੂੰ ਹਿਰਦੇ ਦੇ ਵਿੱਚ ਵਸਾ ਕੇ ਬੈਠੇ ਨੇ, ਗੁਰਕਾ ਜਿਹੜਾ ਧਿਆਨ ਹੈ ਧਰਿਆ ਹੋਇਆ ਹੈ ਦੋਨਾਂ ਨੇ, ਅਤੇ ਸਤਿਗੁਰੂ ਜਾ ਆਪਣੇ ਉਸ ਜਗ੍ਹਾ ਦੇ ਉੱਤੇ ਅਤੇ ਜਾ ਕੇ ਆਵਾਜ਼ ਦਿੱਤੀ, ਭਾਈ ਪਾਣੀ ਛਕਾਓ, ਅਸੀਂ ਜਲ ਛਕਣਾ ਹੈ, ਪਾਣੀ ਪੀਣਾ ਹੈ। ਸਾਧ ਸੰਗਤ ਉਹਨਾਂ ਦੀ ਹਾਲਤ ਇਹੋ ਜਿਹੀ ਹੋ ਚੁੱਕੀ ਸੀ, ਤ੍ਰੇਹ ਦੇ ਨਾਲ, ਪਿਆਸ ਦੇ ਨਾਲ, ਸਰੀਰ ਇੰਨਾ ਨਿਰਬਲ ਹੋ ਚੁੱਕਿਆ ਸੀ ਬੈਠਿਆਂ ਬੈਠਿਆਂ ਦਾ। ਅਤੇ ਸਾਧ ਸੰਗਤ ਧੌਣ ਜਿਹੜੀ ਹੈ ਉਹ ਧਰਤੀ ਦੇ ਨਾਲ ਲੱਗਣ ਵਾਲੀ ਹੋ ਚੁੱਕੀ ਸੀ, ਕਿਉਂਕਿ ਸਰੀਰ ਆਖਰ ਸਰੀਰ ਹੈ, ਇਹਨੂੰ ਭੁੱਖ ਤ੍ਰੇਹ ਤਾਂ ਓਨੀ ਹੀ ਲੱਗਦੀ ਹੈ, ਭੁੱਖ ਨੀਂਦ ਤ੍ਰੇਹ ਇਹ ਸਰੀਰ ਨੂੰ ਸਾਧ ਸੰਗਤ ਲੱਗਦੀ, ਮਨ ਉੱਚਾ ਹੋ ਜਾਂਦਾ ਇਹਦੇ ਨਾਲ, ਮਨ ਅਡੋਲਤਾ ਦੀ ਅਵਸਥਾ ਦੇ ਵਿੱਚ ਚਲਿਆ ਜਾਂਦਾ ਹੈ, ਪਰ ਸਰੀਰ ਉੱਥੋਂ ਤੱਕ ਸਾਧ ਸੰਗਤ ਨਹੀਂ ਅੱਪੜ ਸਕਦਾ। ਸਰੀਰ ਨੂੰ ਭੁੱਖ ਤ੍ਰੇਹ ਇਹਨੂੰ ਓਨਾ ਭੋਜਨ ਜਿਹੜਾ ਉਹ ਸਮੇਂ ਦੇ ਅਨੁਸਾਰ ਦੇਣਾ ਹੀ ਪੈਂਦਾ, ਇਹਨੂੰ ਓਨੀ ਨੀਂਦਰ ਜਿਹੜੀ ਹੈ ਉਹ ਸਮੇਂ ਨਾਲ ਦੇਣੀ ਹੀ ਪਵੇਗੀ। ਸਤਿਗੁਰੂ ਨੇ ਜਦੋਂ ਆਵਾਜ਼ ਦਿੱਤੀ ਕਿ ਭਾਈ ਅਸੀਂ ਜਲ ਛਕਣਾ ਹੈ, ਆਵਾਜ਼ ਸੁਣੀ ਪਰ ਅੱਖਾਂ ਨਹੀਂ ਖੋਲੀਆਂ, ਗੁਰੂ ਸਾਹਿਬ ਘੋੜੇ ਤੋਂ ਉਤਰ ਕੇ ਸਾਹਮਣੇ ਖਲੋ ਗਏ, ਦੋਨਾਂ ਦੇ ਸਿਰਾਂ ਉੱਤੇ ਹੱਥ ਰੱਖੇ, ਆਖਣ ਲੱਗੇ ਭਾਈ ਅਸੀਂ ਪਾਣੀ ਛਕਣਾ ਹੈ, ਕਿੰਨੇ ਚਿਰ ਤੋਂ ਆਵਾਜ਼ਾਂ ਮਾਰੀ ਜਾਂਦੇ ਹੋ ਕਿ ਆ ਕੇ ਪਾਣੀ ਪੀਓ, ਜਲ ਛਕੋ, ਠੰਡਾ ਜਲ ਤੁਹਾਡੇ ਛਕਣ ਦੇ ਯੋਗ ਹੈ, ਤੁਹਾਡੇ ਪੀਣ ਦੇ ਯੋਗ ਹੈ, ਅਤੇ ਅਸੀਂ ਪਾਣੀ ਪੀਣ ਵਾਸਤੇ ਆਏ ਹਾਂ, ਜਲ ਛਕਣ ਵਾਸਤੇ ਆਏ ਹਾਂ, ਅਤੇ ਹੁਣ ਤੁਹਾਡੇ ਵਿੱਚੋਂ ਕੋਈ ਅੱਖਾਂ ਹੀ ਨਹੀਂ ਖੋਲਦਾ, ਕੋਈ ਸਾਡੇ ਵੱਲ ਵੇਖਣ ਵਾਸਤੇ ਵੀ ਤਿਆਰ ਨਹੀਂ। ਸਤਿਗੁਰਾਂ ਨੇ ਜਦੋਂ ਇੱਦਾਂ ਸਾਧ ਸੰਗਤ ਬਚਨ ਕੀਤੇ ਅਤੇ ਉਸ ਵੇਲੇ ਭਾਈ ਰੂਪ ਚੰਦ ਨੇ ਅੱਖਾਂ ਖੋਲੀਆਂ ਅਤੇ ਆਪਣੇ ਪਿਤਾ ਨੂੰ ਆਖਣ ਲੱਗਾ, ਕਹਿਣ ਲੱਗਾ, ਪਿਤਾ ਜੀ ਅੱਖਾਂ ਖੋਲੋ, ਜਿਨ੍ਹਾਂ ਨੂੰ ਚੇਤੇ ਕਰਦੇ ਸੀ ਨਾ ਉਹ ਸਾਹਮਣੇ ਖਲੋਤੇ ਹੈ। ਬਿਸਮ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ, ਪਾਵਣ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਭਾਈ ਗੁਰਦਾਸ ਜੀਆਂ ਦੇ ਬਚਨ ਹਨ। ਉਹ ਕਹਿੰਦੇ ਵੇਖੋ ਕਿੱਡੇ ਸੋਹਣੇ ਵਸਤਰ ਪਾਏ ਹੋਏ ਨੇ, ਕਿੰਨੇ ਸੋਹਣੇ ਵਸਤਰ ਪਾਏ ਆ, ਜਿਨ੍ਹਾਂ ਨੂੰ ਚੇਤੇ ਕਰਦੇ ਸੀ ਉਹ ਆ ਕੇ ਸਾਹਮਣੇ ਖਲੋ ਗਏ। ਅਤੇ ਸਾਧ ਸੰਗਤ ਦੋਨਾਂ ਪਿਓ ਪੁੱਤਰਾਂ ਨੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਉੱਤੇ ਸਿਰ ਧਰ ਦਿੱਤਾ ਅਤੇ ਨਾਲੇ ਉਸ ਵੇਲੇ ਮਾਫ਼ੀ ਵੀ ਮੰਗਦੇ ਆ, ਕਹਿਣ ਲੱਗੇ ਮਹਾਰਾਜ ਅਸੀਂ ਪ੍ਰੇਮ ਦੇ ਵੱਸ ਹੋ ਕੇ, ਵਸੀ ਭੂਤ ਹੋ ਕੇ ਅਤੇ ਤੁਹਾਨੂੰ ਆ ਵਿਖੜੇ ਪੈਂਡਿਆਂ ਦੇ ਵਿੱਚ ਇੱਥੋਂ ਤੱਕ ਸੱਦ ਲਿਆ। ਗਰਮੀ ਦਾ ਸਮਾਂ, ਵਿਖੜੇ ਪੈਂਡੇ, ਐਡੀ ਦੂਰ ਆਵਾਜ਼ਾਂ ਮਾਰ ਕੇ ਤੁਹਾਨੂੰ ਸੱਦ ਲਿਆ, ਸਾਨੂੰ ਮਾਫ਼ ਵੀ ਕਰ ਦਿਓ। ਭੋਲੇ ਭਾਲੇ ਸਿੱਖ ਹਾਂ, ਪ੍ਰੇਮ ਦੇ ਵਸੀ ਭੂਤ ਹੋ ਕੇ ਸਾਨੂੰ ਪਤਾ ਹੀ ਨਹੀਂ ਲੱਗਿਆ। ਅਤੇ ਕਦੋਂ ਇਹ ਮਨ ਦੇ ਵਿੱਚ ਨਿਰਣਾ ਕਰ ਲਿਆ, ਕਦੋਂ ਮਨ ਦੇ ਵਿੱਚ ਸ਼ਰਧਾ ਧਾਰ ਲਈ ਕਿ ਪਹਿਲਾਂ ਜਲ ਸਤਿਗੁਰੂ ਨੂੰ ਛਕਾਉਣਾ ਹੈ, ਅਤੇ ਸਾਨੂੰ ਮਾਫ਼ ਵੀ ਕਰ ਦਿਓ ਕਿ ਗਰਮੀ ਦੀ ਰੁੱਤੇ ਅਤੇ ਵਿਖੜੇ ਪੈਂਡਿਆਂ 'ਚੋਂ ਤੁਹਾਨੂੰ ਸੱਦਿਆ। ਅਤੇ ਸਾਧ ਸੰਗਤ ਗੁਰੂ ਸਾਹਿਬ ਆਖਣ ਲੱਗੇ, ਕਹਿਣ ਲੱਗੇ, ਭਾਈ ਇਹੋ ਹੀ ਤਾਂ ਸਿੱਖ ਦਾ ਪਿਆਰ ਹੈ, ਇਹੋ ਹੀ ਤਾਂ ਸਿੱਖ ਦਾ ਨੇਹ ਹੈ, ਇਹਦੇ ਆਸਰੇ ਤਾਂ। ਸਤਿਗੁਰੂ ਆਖਣ ਲੱਗੇ, ਭਾਈ ਸਾਡੀ ਭੁੱਖ ਦੂਰ ਹੁੰਦੀ ਹੈ, ਗੁਰਸਿੱਖ ਪ੍ਰੇਮ ਕਰਦਾ, ਪਿਆਰ ਕਰਦਾ ਤਾਂ ਸਾਡਾ ਮਨ ਰੱਜ ਜਾਂਦਾ, ਮਨ ਤ੍ਰਿਪਤ ਹੋ ਜਾਂਦਾ। ਜਦੋਂ ਗੁਰਸਿੱਖ ਗੁਰੂ ਦੇ ਨਾਲ ਪ੍ਰੇਮ ਕਰਦਾ ਤਾਂ ਸਾਧ ਸੰਗਤ ਸਤਿਗੁਰੂ ਆਖਦੇ ਆ, ਸਾਨੂੰ ਭੁੱਖ ਹੀ ਪਿਆਰ ਦੀ ਲੱਗਦੀ ਹੈ, ਭੁੱਖ ਹੀ ਪ੍ਰੇਮ ਦੀ ਲੱਗਦੀ ਹੈ। ਜਦੋਂ ਤੁਸੀਂ ਤੁਹਾਡੇ ਵਰਗੇ ਗੁਰਮੁਖ ਪਿਆਰੇ ਸਾਨੂੰ ਪ੍ਰੇਮ ਕਰਦੇ ਹੈ, ਨੇਹ ਕਰਦੇ ਹੈ, ਅਤੇ ਜਦੋਂ ਪਿਆਰ ਨਾਲ ਆਵਾਜ਼ਾਂ ਮਾਰਦੇ ਹਾਂ ਤਾਂ ਅਸੀਂ ਰੱਜ ਜਾਂਦੇ ਹਾਂ, ਤ੍ਰਿਪਤ ਹੋ ਜਾਂਦੇ ਹਾਂ, ਭੁੱਖ ਹੀ ਨਹੀਂ ਰਹਿੰਦੀ। ਤੁਸੀਂ ਰਜਾਉਂਦੇ ਹੋ, ਭਾਈ ਗੁਰਦਾਸ ਜੀਆਂ ਦੇ ਬਚਨ ਆਉਂਦੇ ਆ, ਗੋਬਿੰਦ ਭਾਓ ਭਗਤ ਕਾ ਭੁੱਖਾ। ਕਹਿੰਦੇ ਭੁੱਖ ਲੱਗਦੀ ਆ ਉਹ ਗੋਬਿੰਦ ਨੂੰ ਵੀ, ਕਾਹਦੀ? ਕਹਿੰਦੇ ਭੁੱਖ ਲੱਗਦੀ ਆ ਉਹਨੂੰ ਪ੍ਰੇਮ ਦੀ, ਭੁੱਖ ਲੱਗਦੀ ਆ ਉਹਨੂੰ ਪਿਆਰ ਦੀ। ਅਤੇ ਸਾਧ ਸੰਗਤ ਜਿਹੜੇ ਪਿਆਰ ਦੇ ਨਾਲ ਚੇਤੇ ਕਰਦੇ ਗੁਰੂ, ਉਹਨਾਂ ਤੋਂ ਦੂਰ ਹੀ ਨਹੀਂ। ਪ੍ਰੇਮ ਵਾਲਿਆਂ ਦੇ ਤਾਂ ਸਤਿਗੁਰੂ ਅੰਗ ਸੰਗ ਹੈ। ਭਗਤ ਰਵਿਦਾਸ ਜੀ ਆਖਦੇ, ਜੋ ਹਮ ਬਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਉਹ ਕਹਿਣ ਲੱਗੇ, ਵਾਹਿਗੁਰੂ ਤੂੰ ਤਾਂ ਸਾਨੂੰ ਮੋਹ ਦੀਆਂ ਜੰਜੀਰਾਂ ਵਿੱਚ ਬੰਨ੍ਹ ਦਿੱਤਾ, ਸਾਨੂੰ ਜੀਵਾਂ 'ਤੇ ਮੋਹ ਦੀਆਂ ਜੰਜੀਰਾਂ ਪਾ ਦਿੱਤੀਆਂ। ਜੋ ਹਮ ਬਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੈ ਤੁਮ ਅਰਾਧੇ। ਉਹ ਕਹਿਣ ਲੱਗੇ, ਵਾਹਿਗੁਰੂ ਅਸੀਂ ਤੈਨੂੰ ਪ੍ਰੇਮ ਦੀਆਂ ਜੰਜੀਰਾਂ ਵਿੱਚ ਬੰਨ੍ਹ ਲਿਆ ਹੈ, ਪਰ ਹੁਣ ਇੱਥੇ ਭਗਤਾਂ ਨੇ ਇੱਕ ਨਵੀਂ ਗੱਲ ਆਖ ਦਿੱਤੀ। ਉਹ ਕਹਿਣ ਲੱਗੇ, ਇਹ ਵਾਹਿਗੁਰੂ, ਇਹ ਅਕਾਲ ਪੁਰਖ, ਤੂੰ ਆਪਣੇ ਛੁੱਟਣ ਦਾ ਯਤਨ ਕਰ ਲੈ, ਅਸੀਂ ਆ ਮੋਹ ਦੀਆਂ ਜੰਜੀਰਾਂ ਤਾਂ ਤੇਰਾ ਨਾਮ ਜਪ ਕੇ ਹੀ ਤੋੜ ਦਿਆਂਗੇ, ਪਰ ਸਾਡੀਆਂ ਪਾਈਆਂ ਹੋਈਆਂ ਪ੍ਰੇਮ ਦੀਆਂ ਜੰਜੀਰਾਂ ਦੱਸ ਕਿਵੇਂ ਤੋੜੇਗਾ? ਸਾਡੀਆਂ ਪਾਈਆਂ ਪ੍ਰੇਮ ਦੀਆਂ ਜੰਜੀਰਾਂ ਇਹ ਨਹੀਂ ਟੁੱਟਣੀਆਂ, ਤੇਰੀਆਂ ਮੋਹ ਦੀਆਂ ਜੰਜੀਰਾਂ ਤਾਂ ਤੇਰਾ ਹੀ ਨਾਮ ਜਪ ਕੇ ਤੋੜ ਦਿਆਂਗੇ, ਪਰ ਤੇ ਜਿਹੜੀਆਂ ਤੈਨੂੰ ਜੰਜੀਰਾਂ ਪਾ ਲਈਆਂ ਨੇ ਨਾ ਪ੍ਰੇਮ ਦੀਆਂ, ਉਹ ਦੱਸ ਅਕਾਲ ਪੁਰਖ, ਉਹ ਆਪਣੇ ਭਗਤਾਂ ਦੀਆਂ ਪਿਆਰ ਦੀਆਂ ਜੰਜੀਰਾਂ ਕਿਵੇਂ ਤੋੜੇਗਾ? ਆਖਦੇ ਹੁੰਦੇ ਆ ਨਾ ਕਿ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਰਹਿੰਦੇ ਨੇ ਮਸਤ ਦੀਵਾਨੇ ਨਾਮ ਦੀਆਂ ਚੜ੍ਹੀਆਂ ਲੋਰਾਂ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਆਖਣ ਲੱਗੇ, ਭਾਈ ਤੁਹਾਡੇ ਪਿਆਰ ਪ੍ਰੇਮ ਦੇ ਆਸਰੇ ਹੀ ਸਾਨੂੰ ਤ੍ਰਿਪਤੀ ਮਿਲਦੀ ਹੈ, ਲਿਆਓ ਹੁਣ ਗੱਲਾਂ ਬਾਤਾਂ ਬਾਅਦ ਦੇ ਵਿੱਚ ਕਰਿਓ, ਪਹਿਲਾਂ ਜਲ ਲਿਆਓ। ਜਲ ਛਕਣਾ ਹੈ, ਘੜੇ ਦੇ ਵਿੱਚੋਂ ਕੱਢਿਆ ਪਾਣੀ, ਅਤੇ ਸਾਧ ਸੰਗਤ ਪਾ ਕੇ ਭਾਂਡੇ ਦੇ ਵਿੱਚ ਸਤਿਗੁਰਾਂ ਦੇ ਅੱਗੇ ਲਿਆ ਕੇ ਰੱਖ ਦਿੱਤਾ, ਚਾਦਰ ਵਿਛਾ ਦਿੱਤੀ। ਸਤਿਗੁਰੂ ਦਰਖਤ ਦੇ ਥੱਲੇ ਹੀ ਬਰਾਜ ਗਏ, ਦਰਖਤ ਦੇ ਥੱਲੇ ਬਹਿ ਗਏ, ਪਾਣੀ ਪੀਤਾ, ਮਹਾਰਾਜ ਨੇ ਜਲ ਛਕਿਆ। ਅਤੇ ਉਦੋਂ ਬਾਅਦ ਫਿਰ ਆਪਣੇ ਉਹਨਾਂ ਗੁਰਸਿੱਖਾਂ ਨੂੰ ਪਾਣੀ ਪਿਆਇਆ, ਉਹਨਾਂ ਨੂੰ ਜਲ ਛਕਾਇਆ। ਕਹਿਣ ਲੱਗੇ, ਤੁਹਾਨੂੰ ਬਹੁਤੀ ਤ੍ਰੇਹ ਲੱਗੀ, ਸਵੇਰ ਦੇ ਘਰੋਂ ਆਏ ਹੋ, ਕਿੰਨਾ ਕੰਮ ਕੀਤਾ, ਅਤੇ ਉਦੋਂ ਬਾਅਦ ਤੁਹਾਨੂੰ ਤ੍ਰੇਹ ਬਹੁਤੀ ਲੱਗੀ ਹੈ, ਹੁਣ ਤੁਸੀਂ ਜਲ ਛਕੋ। ਸਤਿਗੁਰੂ ਸਾਧ ਸੰਗਤ ਆਪਣੇ ਪਿਆਰਿਆਂ ਨੂੰ ਜਲ ਛਕਾ ਰਹੇ ਹਨ। ਫਿਰ ਉਹਨਾਂ ਨੂੰ ਪਾਣੀ ਪਿਲਾਇਆ, ਉਹਨਾਂ ਕੋਲੋਂ ਪਾਣੀ ਛਕਿਆ ਅਤੇ ਉਹਨਾਂ ਨੂੰ ਪਾਣੀ ਪਿਲਾਇਆ। ਇਹ ਹੈ ਅਸਲ ਸੱਜਣ। ਖੰਭ ਵਿਕੰਦੜੇ ਜੇ ਲਾਹਾਂ ਕਿੰਨਾ ਸਾਵੀ, ਤੋਲ ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇ ਸਾਹੋ। ਇਹ ਹੈ ਅਸਲ ਸੱਜਣ। ਜਿੱਥੇ ਜਿੱਥੇ ਉਹਨੂੰ ਯਾਦ ਕੀਤਾ ਅਤੇ ਸਤ ਸੰਗਤ ਉੱਥੇ ਉੱਥੇ ਹੀ ਅਪੜ ਗਿਆ ਹੈ। ਬਾਕੀ ਦੇ ਸੱਜਣ ਚੰਗੇ ਤਾਂ ਸਤ ਸੰਗਤ ਥੋੜ੍ਹੇ ਹੀ ਮਿਲਦੇ ਹੋਣੇ ਹੈ ਅਤੇ ਆ ਸਾਨੂੰ ਇਸ ਪਾਸਿਓਂ ਤੋੜਨ ਵਾਲੇ ਬਹੁਤੇ ਮਿਲਦੇ ਹੋਣੇ। ਉਹ ਕਹਿੰਦੇ ਹੋਣੇ ਗੁਰਦੁਆਰੇ ਜਾ ਕੇ ਕੀ ਮਿਲਦਾ, ਐਵੇਂ ਅੰਮ੍ਰਿਤ ਛਕੀ ਫਿਰਦੇ ਹੋ, ਐਵੇਂ ਭਾਰ ਚੱਕੀ ਫਿਰਦੇ ਹੋ, ਕਕਾਰ ਕਾਹਨੂੰ ਪਾਏ ਹੈ, ਕਾਹਨੂੰ ਅੰਮ੍ਰਿਤ ਛਕਿਆ ਹੈ, ਅਤੇ ਜੇ ਕੁਝ ਖਾਧਾ ਪੀਤਾ ਹੀ ਨਹੀਂ, ਆ ਕੇ ਚੰਗੀ ਸ਼ਰਾਬ ਨਹੀਂ ਪੀਤੀ ਅਤੇ ਨਸ਼ੇ ਨਹੀਂ ਕੀਤੇ ਅਤੇ ਮਾਸ ਮੀਟ ਨਹੀਂ ਖਾਧਾ ਅਤੇ ਫਿਰ ਤੁਹਾਡੇ ਜੰਮਣ ਦਾ ਫਾਇਦਾ ਹੀ ਕੀ ਹੋਇਆ। ਆ ਚੇਤੇ ਰੱਖ ਲੈਂਦੇ ਜੀ, ਵੇਖੋ ਗੁਰੂਆਂ ਨੇ ਸ਼ਿਕਾਰ ਖੇਡਿਆ। ਉਹ ਭਾਈ ਸਮਾਂ ਇਹੋ ਜਿਹਾ ਆਇਆ, ਗੁਰਮੁੱਖਾਂ ਨੇ ਗੁਰਸਿੱਖਾਂ ਨੇ ਤਾਂ ਦਰੱਖਤਾਂ ਦੀਆਂ ਛਿੱਲੜਾਂ ਵੀ ਖਾਧੀਆਂ ਅਤੇ ਛਿੱਲੜਾਂ 'ਤੇ ਅੱਜ ਵੀ ਦਰੱਖਤਾਂ ਨੂੰ ਬੜੀਆਂ ਲੱਗੀਆਂ, ਅਸੀਂ ਕਿਉਂ ਨਹੀਂ ਖਾਂਦੇ? ਇਕੱਲੇ ਮਾਸ ਵੱਲ ਹੀ ਧਿਆਨ ਕਿਉਂ ਜਾਂਦਾ ਹੈ? ਪੱਤਰ 'ਤੇ ਅੱਜ ਵੀ ਦਰੱਖਤਾਂ ਨੂੰ ਬਥੇਰੇ ਲੱਗੇ ਹੈ, ਪੱਤਰ ਖਾਣ ਵੱਲ 'ਤੇ ਕਿਸੇ ਦਾ ਧਿਆਨ ਨਹੀਂ ਜਾਂਦਾ। ਗੁਰਸਿੱਖਾਂ ਨੇ ਤਾਂ ਪੱਤਰ ਵੀ, ਦਰੱਖਤਾਂ ਦੇ ਪੱਤੇ ਵੀ ਖਾਣੇ ਕੀਤੇ ਅਤੇ ਸਾਧ ਸੰਗਤ ਸਾਡਾ ਪੱਤਿਆਂ ਵੱਲ ਧਿਆਨ ਨਹੀਂ ਜਾਂਦਾ ਕਿ ਅਸੀਂ ਵੀ ਪੱਤੇ ਖਾ ਲਈਏ, ਸਾਡਾ ਧਿਆਨ ਜਾਂਦਾ ਮਾਸ ਵੱਲ। ਜੋ ਜੀਭ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਨਾ, ਜਿਨ੍ਹਾਂ ਵਿੱਚੋਂ ਜੀਭ ਨੂੰ ਰਸ ਮਿਲਦਾ ਹੈ, ਅਤੇ ਸਾਧ ਸੰਗਤ ਉਹਨਾਂ ਵਾਸਤੇ ਫਿਰ ਕੋਈ ਨਾ ਕੋਈ ਯੁਗਤੀ ਬਣਾ ਲੈਂਦੇ। ਬੰਦਾ ਆਪ ਖਾਂਦਾ, ਮਨ ਦੀ ਕਮਜ਼ੋਰੀ ਹੈ, ਜੋ ਆਪ ਕਰਦਾ ਹੋਵੇ ਉਹ ਆਖੇਗਾ ਕਿ ਤੁਸੀਂ ਵੀ ਕਰੋ। ਜੇ ਉਹ ਜੀ ਐਨਕ ਦੇ ਨਾਲ ਮੈਂ ਸੰਸਾਰ ਵੇਖ ਰਿਹਾ ਨਾ, ਮੇਰੀ ਐਨਕ ਦੇ ਨਾਲ ਤੁਸੀਂ ਵੀ ਜੱਗ ਵੇਖੋ। ਜੇ ਕਿਸੇ ਨੇ ਸਾਧ ਸੰਗਤ ਹਰੀ ਐਨਕ ਲਾਈਏ ਤਾਂ ਉਹ ਆਖਦਾ ਹਰੀ ਐਨਕ ਦੇ ਨਾਲ ਵੇਖੋ, ਤੁਹਾਨੂੰ ਵੀ ਹਰਾ ਦਿਸਣਾ ਚਾਹੀਦਾ ਸੰਸਾਰ, ਤੁਹਾਨੂੰ ਵੀ ਦੁਨੀਆ ਹਰੀ ਦਿਸਣੀ ਚਾਹੀਦੀ ਹੈ, ਸਭ ਦੇ ਕੱਪੜੇ ਹਰੇ ਹੋਣੇ ਚਾਹੀਦੇ। ਸੋ ਸਮਾਂ ਨਹੀਂ ਹੈ, ਆਪਣੇ ਕੋਲ ਵਿਸਥਾਰ ਨਾਲ ਵਿਚਾਰਾਂ ਕਰੀਏ ਅਤੇ ਸਾਧ ਸੰਗਤ ਆਓ। ਬਾਣੀ ਆਖਦੀ ਹੈ, ਗੁਰ ਕਹਿਆ ਸੋ ਕਾਰ ਕਮਾਵਹੋ, ਗੁਰ ਕੀ ਕਰਨੀ ਕਾਹੇ ਉੱਠ ਧਾਓ। ਉਸ ਵੇਲੇ ਮਹਾਰਾਜ ਨੇ ਆਖਿਆ ਭਾਈ ਜੇ ਕੋਈ ਮੰਗ ਹੈ ਤਾਂ ਉਹ ਵੀ ਮੰਗ ਲਵੋ। ਹੁਣ ਗੁਰਸਿੱਖਾਂ ਨੇ ਮੰਗਣਾ ਵੀ ਗੁਰੂ ਕੋਲੋਂ ਹੈ, ਕਈ ਆਖਣਗੇ ਇੱਥੋਂ ਤਾਂ ਗੁਰਬਾਣੀ ਗਿਆਨ ਦੀ ਦਾਤ ਮਿਲਦੀ ਹੈ। ਆਪਾਂ ਸਮਾਜਿਕ ਜੀਵ ਹਾਂ ਭਾਈ, ਆਪਾਂ ਨੂੰ ਦੁਨਿਆਵੀ ਚੀਜ਼ਾਂ ਵੀ ਚਾਹੀਦੀਆਂ ਨੇ, ਪਦਾਰਥ ਵੀ ਚਾਹੀਦੇ ਹੈ, ਔਲਾਦ ਵੀ ਚਾਹੀਦੀ ਹੈ, ਹੋਰ ਬਹੁਤ ਕੁਝ ਚਾਹੀਦਾ ਹੈ। ਭਗਤਾਂ ਨੇ ਵੀ ਮੰਗਿਆ ਪਰਮੇਸ਼ਰ ਤੋਂ, ਭਗਤਾਂ ਨੇ ਪਰਮੇਸ਼ਰ ਤੋਂ ਮੰਗਿਆ। ਆਪਾਂ ਆਪਣੇ ਪੁੱਤਰਾਂ ਦੇ ਨਾਂ ਰੱਖਦੇ ਹਾਂ, ਮੇਰੇ ਪੁੱਤਰ ਦਾ ਆਹ ਨਾਂ, ਮੇਰੇ ਪੁੱਤਰ ਦਾ ਆਹ ਨਾਂ, ਅਤੇ ਸਾਧ ਸੰਗਤ ਭਗਤ ਆਪਣੇ ਪਿਤਾ ਦਾ ਨਾਂ ਰੱਖਦੇ ਹੈ। ਉਹਨਾਂ ਨੇ ਵਾਹਿਗੁਰੂ ਨੇ ਆਪਣਾ ਨਾਂ ਕੋਈ ਨਹੀਂ ਰੱਖਿਆ ਹੈ, ਵਾਹਿਗੁਰੂ ਦੇ ਨਾਂ ਉਹਦੇ ਭਗਤਾਂ ਨੇ ਰੱਖੇ, ਉਹਦੇ ਗੁਰਮੁੱਖਾਂ ਨੇ ਰੱਖੇ। ਸਾਧ ਸੰਗਤ ਕਲਗੀਆਂ ਵਾਲੇ ਨੂੰ ਕਲਗੀਆਂ ਵਾਲਾ ਗੁਰਸਿੱਖਾਂ ਨੇ ਕਹਿਣਾ ਕੀਤਾ, ਬਾਜਾਂ ਵਾਲਾ ਗੁਰਸਿੱਖਾਂ ਨੇ ਕਹਿਣਾ ਕੀਤਾ, ਨੀਲੇ ਘੋੜੇ ਵਾਲਾ ਗੁਰਸਿੱਖਾਂ ਨੇ ਕਹਿਣਾ ਕੀਤਾ, ਹੇਮਕੁੰਡ ਦਾ ਵਾਸੀ ਗੁਰਸਿੱਖਾਂ ਨੇ ਆਖਿਆ, ਹਜ਼ੂਰ ਸਾਹਿਬ ਦਾ ਵਾਸੀ ਗੁਰਸਿੱਖਾਂ ਨੇ ਆਖਿਆ। ਕਿੰਨੇ ਨਾਮ ਰੱਖ ਦਿੱਤੇ, ਜਿਸ ਤਰ੍ਹਾਂ ਦੇ ਗੁਣ ਵੇਖੇ ਉਸ ਤਰ੍ਹਾਂ ਦੇ ਨਾਂ ਰੱਖਦੇ ਗਏ। ਜੋ ਮੰਗਣਾ ਹੈ ਦੁਨਿਆਵੀ ਮੰਗਾਂ ਵੀ ਗੁਰੂ ਕੋਲੋਂ ਮੰਗਣੀਆਂ ਨੇ। ਮਾਣ ਮੰਗੂ, ਤਾਣ ਮੰਗੂ, ਧਨ ਲਖਮੀ ਸੁੱਤ ਦੇ, ਸਤਿਗੁਰੂ ਤੋਂ ਮੰਗਣਾ ਹੈ ਮਾਣ ਤਾਣ ਧਨ ਸੁੱਤ ਲਖਮੀ ਧੀ ਪੁੱਤਰ ਸਭ ਕੁਝ। ਜੋ ਮੰਗਣਾ ਹੈ ਗੁਰੂ ਕੋਲੋਂ ਹੀ ਮੰਗਣਾ। ਇਹ ਵੀ ਆਪਾਂ ਵੱਡੀ ਭੁੱਲ ਪਾ ਦਿੰਦੇ ਹਾਂ ਕਿ ਇੱਥੋਂ ਤਾਂ ਗਿਆਨ ਹੀ ਮਿਲਦਾ ਅਤੇ ਉਹ ਬਾਕੀ ਦੀਆਂ, ਫਿਰ ਬੰਦਾ ਕਹਿੰਦਾ ਬਾਕੀ ਦੀਆਂ ਵਸਤਾਂ ਕਿੱਥੋਂ ਲਵਾਂ, ਫਿਰ ਕੋਈ ਕਿੱਧਰ ਨੂੰ ਤੁਰ ਜਾਂਦਾ ਹੈ। ਅਤੇ ਸਾਧ ਸੰਗਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਆਖਿਆ ਕਰਦੇ ਕਥਾ ਵਿੱਚ, ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਉਹ ਵੀ ਆਖਦੇ ਹੁੰਦੇ, ਕਹਿੰਦੇ ਫਿਰ ਹੰਨੇ ਦੀ ਕੋਈ, ਬੰਨੇ ਦੀ ਕੋਈ, ਪਹਾੜਾਂ ਵਾਲੇ ਧੰਨੇ ਦੀ ਕੋਈ, ਢੋਲ ਟਮੱਕਾ ਸਰਵਰ ਦਾ, ਇਸ ਤਰੀਕੇ ਕਹਿੰਦੇ ਫਿਰ ਦੁਨੀਆ ਕੁਰਾਹੇ ਪੈ ਜਾਂਦੀ, ਕੋਈ ਕਿੱਧਰ ਨੂੰ ਹੋ ਤੁਰਦਾ, ਕੋਈ ਕਿੱਧਰ ਨੂੰ ਹੋ ਤੁਰਦਾ ਹੈ। ਜੇ ਆਖਿਆ ਜਾਵੇ ਕਿ ਸਾਰਾ ਕੁਝ ਇੱਥੋਂ ਹੀ ਮਿਲਣਾ ਤਾਂ ਫਿਰ ਸਾਧ ਸੰਗਤ ਇਨਸਾਨ ਟੇਕ ਇੱਥੇ ਹੀ ਰੱਖੇਗਾ। ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਫਿਰ ਟੇਕ ਇੱਥੇ ਹੀ ਰੱਖਾਂਗੇ, ਫਿਰ ਭਰੋਸਾ ਗੁਰੂ 'ਤੇ ਹੀ ਰਹੇਗਾ। ਅਤੇ ਮਹਾਰਾਜ ਨੇ ਆਖਿਆ ਭਾਈ ਹੁਣ ਮੰਗ ਵੀ ਲਵੋ ਜੇ ਕੋਈ ਚਾਹੀਦਾ। ਆਖਣ ਲੱਗੇ ਸਤਿਗੁਰੂ ਅਸੀਂ ਸਖੀ ਸਰਵਰ ਦੇ ਚੇਲੇ ਸੀ ਅਤੇ ਪਿੰਡ ਵਿੱਚ ਅਜੇ ਵੀ ਸਖੀ ਸਰਵਰ ਦੇ ਚੇਲੇ ਬਹੁਤ ਨੇ, ਉਹ ਸਾਡੇ ਨਾਲ ਈਰਖਾ ਬੜੀ ਕਰਦੇ ਹੈ। ਗੁਰੂ ਸਾਹਿਬ ਆਖਣ ਲੱਗੇ, ਇੱਦਾਂ ਕਰੋ ਤੁਸੀਂ ਆਪਣਾ ਨਗਰ ਹੀ ਵੱਖਰਾ ਵਸਾ ਲਓ, ਆਪਣਾ ਪਿੰਡ ਵੱਖਰਾ ਵਸਾ ਲਓ। ਕਹਿੰਦੇ ਮਹਾਰਾਜ ਤੁਸੀਂ ਮੋੜੀ ਗੱਡੋ ਜਾ ਕੇ, ਫਿਰ ਨਾਲ ਹੋ ਤੁਰੇ ਸਤਿਗੁਰੂ। ਜਿੱਥੇ ਭਾਈ ਰੂਪਾ ਨਗਰ ਵਸਿਆ ਨਾ, ਫਿਰ ਉੱਥੇ ਗੁਰੂ ਸਾਹਿਬਾਂ ਨੇ ਮੋੜੀ ਗੱਡ ਕੇ ਆਖਿਆ। ਕਹਿਣ ਲੱਗੇ, ਦੱਸ ਭਾਈ ਤੇਰੇ ਪਿੰਡ ਦਾ ਨਾਂ ਕੀ ਰੱਖੀਏ? ਕਹਿਣ ਲੱਗੇ, ਮਹਾਰਾਜ ਮੇਰੇ ਪੁੱਤਰ ਦਾ ਨਾਮ ਹੀ ਤੁਸੀਂ ਭਾਈ ਰੂਪ ਚੰਦ ਰੱਖਿਆ, ਅਤੇ ਪਿੰਡ ਦਾ ਨਾਮ ਵੀ ਕਿਰਪਾ ਕਰਕੇ ਮੇਰੇ ਪੁੱਤਰ ਦੇ ਨਾਂ 'ਤੇ ਹੀ ਰੱਖ ਦਿਓ, ਭਾਈ ਰੂਪਾ ਨਾਂ ਰੱਖ ਦਿਓ। ਭਾਈ ਕਿਆਂ ਦੀ, ਪੰਜ ਖਾਨਦਾਨਾਂ ਨੂੰ ਮਹਾਰਾਜ ਨੇ ਭਾਈ ਕਿਆਂ ਦੀ ਪਦਵੀ ਦਿੱਤੀ, ਭਾਈ ਬਹਿਲੋਂ ਜੀ, ਭਾਈ ਭਗਤੂ ਜੀ, ਭਾਈ ਨੰਦ ਚੰਦ ਡਰੌਲੀ ਵਾਲਾ, ਭਾਈ ਰੂਪ ਚੰਦ ਜੀ, ਅਤੇ ਇਸੇ ਤਰ੍ਹਾਂ ਭਾਈ ਗੰਗਾ ਰਾਮ ਜੀ। ਮਾਲਵੇ ਦੇ ਵਿੱਚ ਪੰਜ ਪਰਿਵਾਰਾਂ ਨੂੰ, ਪੰਜ ਖਾਨਦਾਨਾਂ ਨੂੰ ਭਾਈ ਕਿਆਂ ਦੀ ਪਦਵੀ ਦੇ ਕੇ ਗੁਰੂ ਸਾਹਿਬਾਂ ਨੇ ਗੁਰੂ ਰਾਮਦਾਸ ਮਹਾਰਾਜ ਵੇਲੇ ਤੋਂ ਨਵਾਜਦੇ ਆਏ, ਪੰਜ ਪਰਿਵਾਰਾਂ ਨੂੰ ਭਾਈ ਕਿਆਂ ਦੀ ਪਦਵੀ ਦਿੱਤੀ। ਭਾਈ ਰੂਪਾ ਨਗਰ, ਭਾਈ ਭਗਤੇ ਦੇ ਨੇੜੇ ਬਹੁਤ ਸੰਗਤਾਂ ਜਿਹੜੀਆਂ ਉਸ ਇਲਾਕੇ ਦੀਆਂ ਹੋਣਗੀਆਂ, ਬਰਨਾਲੇ, ਸੰਗਰੂਰ ਅਤੇ ਬਠਿੰਡੇ ਦੇ ਇਲਾਕੇ ਦੀਆਂ, ਉਹਨਾਂ ਨੂੰ ਪਤਾ। ਸਤਿਗੁਰਾਂ ਨੇ ਆਪਣੇ ਸ਼ਸਤਰ ਅਤੇ ਬਸਤਰ ਦਿੱਤੇ, ਭਾਈ ਰੂਪ ਚੰਦ ਨੇ ਆਪਣੇ ਸਿਰ ਉੱਤੇ ਰੱਖ ਲਏ। ਸਤਿਗੁਰੂ ਆਖਦੇ, ਪਹਿਣ ਦਾ ਕਿਉਂ ਨਹੀਂ? ਕਹਿਣ ਲੱਗਾ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਸੇਵਕ ਗੁਰੂ ਦੇ ਕੱਪੜੇ ਪਹਿਨਦਾ ਨਹੀਂ, ਪੂਜਦਾ ਹੈ, ਇਹ ਮੈਂ ਪਹਿਣ ਨਹੀਂ ਸਕਦਾ। ਅਤੇ ਸਾਧ ਸੰਗਤ ਤੇਗ ਦਿੱਤੀ ਮਹਾਰਾਜ ਨੇ, ਤੇਗ ਵੀ ਉਹਨੇ ਪਹਿਨੀ ਨਾ। ਸਤਿਗੁਰੂ ਕਹਿਣ ਲੱਗੇ, ਤੇਰੀ ਰਸਨਾ ਹੀ ਤੇਗ ਹੋਵੇਗੀ, ਜਿਹੜਾ ਬਚਨ ਕਰਦਿਆ ਕਰੇਗਾ ਉਹ ਸੱਤ ਹੋ ਜਾਇਆ ਕਰੇਗਾ। ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਕਰਕੇ ਗੁਰੂ ਸਾਹਿਬਾਂ ਨੇ ਸਾਧ ਸੰਗਤ ਨਿਵਾਜਿਆ, ਅਤੇ ਸਤਿਗੁਰੂ ਸਦਾ ਗੁਰਸਿੱਖਾਂ ਨੂੰ ਨਿਵਾਜਦੇ ਹੈ। ਇਹੋ ਜਿਹਾ ਸੱਜਣ ਲੱਭ ਲਈਏ, ਬਾਕੀ ਦੇ ਸੱਜਣ ਤਾਂ ਤੋੜਨ ਵਾਲੇ ਬਹੁਤੇ ਮਿਲਣਗੇ, ਅਤੇ ਜੋੜਨ ਵਾਲਾ ਇਹੋ ਹੀ ਸੱਜਣ ਹੈ ਜਿਹਨੇ ਲੋਕ ਪਰਲੋਕ ਦੇ ਵਿੱਚ ਸਹਾਈ ਹੋਣਾ ਹੈ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ, ਮੋਇਆ ਨਾ ਜਾਹੀ ਛੋੜ। ਉਹ ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਜੋੜ ਪ੍ਰੀਤਾਂ, ਕੱਚਿਆਂ ਨਾਲੋਂ ਤੋੜ ਲੈ ਪੱਕਿਆਂ ਨਾਲ ਜੋੜ ਪ੍ਰੀਤਾਂ। ਪੱਕਿਆਂ ਨਾਲ ਜੋੜ ਪ੍ਰੀਤਾਂ, ਪੱਕਿਆਂ ਨਾਲ ਜੋੜ ਪ੍ਰੀਤਾਂ, ਪੱਕਿਆਂ ਨਾਲ ਜੋੜ ਪ੍ਰੀਤਾਂ, ਪੱਕਿਆਂ ਨਾਲ ਜੋੜ ਪ੍ਰੀਤਾਂ। ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਜੋੜ ਪ੍ਰੀਤਾਂ, ਕੱਚਿਆਂ ਨਾਲੋਂ ਤੋੜ ਕੇ ਪੱਕਿਆਂ ਨਾਲ ਜੋੜ ਪ੍ਰੀਤਾਂ। ਅੱਗੇ ਵਿਚਾਰਾਂ ਕਰਨ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਕੱਲ੍ਹ ਨੂੰ ਫਿਰ ਐਸੇ ਸਮੇਂ ਸੰਗਤ ਨਾਲ ਵਿਚਾਰ ਕਰਾਂਗੇ। ਪੰਜ ਚਾਰ ਮਿੰਟ ਤੁਹਾਡੇ ਵੱਧ ਲੈ ਗਏ, ਮਾਫ਼ੀ ਚਾਹੁੰਦੇ ਹਾਂ। ਸੋ
इस तरीके दे नाल सतगुरु बख्शिशां करदा है। सतगुरु सदा सहाई हुंदा है। गुरमुखां दा असल सज्जन सतगुरु ही है, इहनूं ही अपना सज्जन बनाईए। किड्डी किरपा कीती पातशाह ने। सो ये भी सतसंगत अगे चल के आपां कल नूं विचार करांगे। सो इत्थे ही विचारां दी समाप्ति, बोलदिआं विचार करदिआं भुल्लां चुक्कां गलतियां हो जांदियां। सतगुरु ते सतगुरु दी संगत बख्शण हार, भुल चुक दी खिमा करनी। सतगुरु सोझी बख्शिश करन, सोई कराए जो तुद भावै, मोहे सियाणप कछु ना आवै। राम कली महला तीजा, आनंद एक ओंकार सतगुर प्रसाद। आनंद पाया मेरी माए, सतगुरु मैं पाया, सतगुर ता पाया, मन वजियां वधाइयां। शब्द ता गावो हरि केरा, मन जनी वसाया। ए मन मेरिया तू सदा रहो, हर नाल रहो तू मन मेरे, दुख साध विसारना। कह नानक मन मेरे सदा रहो हर नाले, सदा सिफत सलाह तेरी, नाम मान वसावे। साचा नाम मेरा आधारो, सदा गुरबाण कीता गुर बिटो, जिस दियां इह वड़ियाइयां। पंच दूत दवास कीते, काल कंटक मारिया तुर, भागी हो सागल मनोरथ पूरे। संत साजन पए सर से पूरे, गुर ते जानी सुनते पनी सहते, बिनवंत नानक गुर चरण लागे, बाजे अनहद पूरे। वाहिगुरु जी का खालसा, वाहिगुरु जी की फतेह।